ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪੰਥ ਨਿਹਾਰੈ ਕਾਮਨੀ ਮੋਚਨ ਭਰੀ ਲੇ ਉਸਾਸਾ ਉਰਨਾ ਪਿਜੈ ਪਗ ਨਾ ਖਸੈ ਹਰ ਦਰਸ਼ਨ ਕੀ ਆਸਾ ਉੜੋ ਨਾ ਕਾਗਾ ਕਾਰੇ ਬੇਗ ਮਿਲੀ ਜੈ ਆਪਣੇ ਰਾਮ ਪਿਆਰੇ ਕਹਿਤ ਕਬੀਰ ਜੀਵਨ ਪਦ ਕਾਰਣ ਹਰ ਕੀ ਭਗਤ ਕਰੀ ਜੈ ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵਿਜੈ ਮੈਂ ਕਰਦਾ ਆਸਾਂ ਜੀ ਕਦੋਂ ਗੱਲ ਲਾਵੋਗੇ ਕਰਦਾ ਆਸਾਂ ਜੀ ਕਦੋਂ ਗੱਲ ਲਾਵੋਗੇ ਕਿਰਪਾ ਨਿਦਾਨ ਹਮ ਹਰ ਗੁਣ ਗਾਵੇਂਗੇ ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗਲ ਲਾਵੇਂਗੇ ਹਮ ਬਾਰਕ ਮੁਗਦ ਆਨ ਪਿਤਾ ਸਮਝਾਵੇਂਗੇ ਸੁਤ ਖਿਨ ਖਿਨ ਪੂਲ ਵਿਗਾਰ ਜਗਤ ਪਿਤ ਪਾਵੇਂਗੇ ਜੋ ਹਰ ਸਵਾਮੀ ਤੁਮ ਦੇਹੋ ਸੋਈ ਹਮ ਪਾਵੇਂਗੇ ਮੋਹਿ ਦੂਜੀ ਨਾਹੀਂ ਠਾਰ ਜਿਸ ਪੈ ਹਮ ਜਾਵੇਂਗੇ ਜੋ ਹਰ ਭਾਵੈ ਭਗਤ ਨਾ ਹਰ ਪਾਵੇਂਗੇ ਜੋਤੀ ਜੋਤ ਮਿਲਾਏ ਜੋਤ ਰਲ ਜਾਵੇਂਗੇ ਹਰ ਆਪੇ ਹੋਏ ਕਿਰਪਾਲ ਆਪ ਲਿਵ ਲਾਵੇਂਗੇ ਜਨ ਨਾਨਕ ਸਰਨ ਦੁਆਰ ਹਰ ਲਾਜ ਰਖਾਵੇਂਗੇ ਹਾਂ ਤੁਮਰੀ ਕਰੋ ਨਿਤ ਆਸਾ ਹਾਂ ਤੁਮਰੀ ਕਰੋ ਨਿਤ ਆਸਾ ਕਬ ਗੱਲ ਲਾਵੋਗੇ ਪ੍ਰਭ ਜੀ ਕਬ ਗੱਲ ਲਾਵੋਗੇ ਹਾਂ ਤੁਮਰੀ ਤੁਰੀ ਵੀ ਕਰੋ ਨਿਤਿਆਸਾ ਹਾਂ ਤੁਰੀ ਤੁਮਰੀ ਕਰੋ ਨਿਤਿਆਸਾ ਹਾਂ ਤੁਮਰੀ ਤੁਮਰੀ ਕਰੋ ਨਿਤਿਆਸਾ ਹਾਂ ਤੁਮਰੀ ਤੁਮਰੀ ਕਰੋ ਨਿਤਿਆਸਾ ਹਾਂ ਤੁਮਰੀ ਤੁਮਰੀ ਕਰੋ ਨਿਤਿਆਸਾ ਕਬ ਗੱਲ ਲਾਵੋਗੇ ਪ੍ਰਭ ਜੀ ਕਬ ਗੱਲ ਲਾਵੋਗੇ ਹਾਂ ਤੁਮਰੀ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਜਿਤਨੇ ਵੀ ਆਪ ਮਾਈ ਭਾਈ ਆਪਣੇ ਘਰ ਦੇ ਕੰਮ ਕਾਰਾਂ ਨੂੰ ਸੰਕੋਚ ਕੇ ਸ਼ਾਹਿਨਸ਼ਾਹ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਪਹੁੰਚੇ ਹੋ, ਬਹੁਤ ਉੱਤਮ ਕਰਮਾਂ ਵਾਲੇ ਹੋ। ਕਾਫੀ ਸਮੇਂ ਤੋਂ ਆਪ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਬਣਾ ਰਹੇ ਹੋ। ਜਿਤਨਾ ਸਮਾਂ ਬਾਕੀ ਰਹਿੰਦਾ ਹੈ ਇਸ ਸਮੇਂ ਨੂੰ ਵੀ ਸਫਲਾ ਬਣਾਉਣ ਲਈ ਆਪ ਸਰਬੱਤ ਮਾਈ ਭਾਈ ਆਪਣੀਆਂ ਮਨੋਬਿਰਤੀਆਂ ਇਕਾਗਰ ਕਰੋ, ਆਪਣੇ ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੋ ਤਾਂ ਜੋ ਮਨ ਦੀ ਇਕਾਗਰਤਾ ਔਰ ਬਿਰਤੀ ਦੀ ਅੰਤਰਮੁਖਤਾ ਦੁਆਰਾ ਗੁਰਬਾਣੀ ਦੇ ਕੀਰਤਨ ਔਰ ਵਿਚਾਰਾਂ ਤੋਂ ਪੂਰਾ ਪੂਰਾ ਲਾਭ ਉਠਾਇਆ ਜਾ ਸਕੇ, ਕਿਉਂਕਿ ਸਾਡੇ ਵਾਸਤੇ ਸਤਿਗੁਰਾਂ ਦਾ ਹੁਕਮ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਹਨ, ਐ ਗੁਰਮੁਖ ਜਨੋ, ਪਰਮੇਸ਼ਰ ਦੇ ਪਿਆਰੇ ਸੰਤ ਹੋ, ਜੇਕਰ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਹੈ, ਉਹਦਾ ਜਸ ਕਰਨਾ ਹੈ ਜਾਂ ਉਹਦੀ ਸਿਫਤ ਵਿੱਚ ਭਜਨ ਆਦਿ ਗਾਇਨ ਕਰਨੇ ਹਨ, ਇਹਦੇ ਵਾਸਤੇ ਦੋ ਗੱਲਾਂ ਦਾ ਧਿਆਨ ਰੱਖਣਾ ਬੜਾ ਲਾਜ਼ਮੀ ਹੈ। ਸਾਵਧਾਨ, ਇਕਤਾਲਸ ਤੋਂ ਸਾਵਧਾਨ ਰਹਿਣਾ, ਔਰ ਦੂਸਰਾ ਇਕਾਗਰ ਚੀਤ, ਆਪਣੀ ਮਨੋਵਿਰਤੀ ਇਕਾਗਰ ਰੱਖਣੀ, ਵਿਰਤੀ ਨੂੰ ਬਾਜ ਮੁਕਤਾ ਵੱਲੋਂ ਰੋਕਣਾ, ਅੰਤਰਮੁਖ ਬਣਾਉਣ ਦਾ ਯਤਨ ਕਰਨਾ, ਕਿਉਂਕਿ ਸਾਰ ਸੰਗਤ ਭਰਤਰੀ ਜੀ ਨੇ ਵੀ ਵੈਰਾਗ ਸ਼ਤਕ ਵਿੱਚ ਕਿਹਾ ਹੈ ਐ ਮਨ ਤਜ ਤੂੰ ਬਾਹਰ ਗਤ ਅੰਤਰਮੁਖ ਸੁਖ ਹੇਤ ਅੰਤਰਮੁਖ ਬਿਨ ਸੁਖ ਨਹੀਂ ਵਿਧਿਨ ਸਨਾਤਨ ਨੀਤ। ਇਹ ਜੁਗਾ ਜੁਗਾਂਤਰਾਂ ਤੋਂ ਪਰੰਪਰਾ ਚੱਲੀ ਆ ਰਹੀ ਹੈ ਵੀ ਜਿਤਨੀ ਦੇਰ ਆਪਣੀ ਬਿਰਤੀ ਨੂੰ ਅੰਤਰਮੁਖ ਨਹੀਂ ਕੀਤਾ ਜਾਂਦਾ ਉਤਨੀ ਦੇਰ ਹਰੀ ਜਸ ਤੋਂ ਅਥਵਾ ਗੁਰਬਾਣੀ ਦੇ ਕੀਰਤਨ ਔਰ ਵਿਚਾਰਾਂ ਤੋਂ ਪੂਰਾ ਪੂਰਾ ਲਾਭ ਨਹੀਂ ਉਠਾਇਆ ਜਾ ਸਕਦਾ। ਪੂਰਾ ਲਾਭ ਉਠਾਉਣ ਵਾਸਤੇ ਆਪਣੀਆਂ ਮਨੋਵਿਰਤੀਆਂ ਇਕਾਗਰ ਕਰੋ, ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੋ, ਆਪਣੀ ਬੁੱਧ ਨੂੰ ਪੂਰੀ ਤਰ੍ਹਾਂ ਗੁਰਬਾਣੀ ਦੀ ਵਿਚਾਰ ਦੇ ਸਨਮੁਖ ਕਰ ਦਿਓ ਤਾਂ ਜੋ ਬਾਣੀ ਦੀ ਵਿਚਾਰ ਹਿਰਦਿਆਂ ਵਿੱਚ ਵੱਸ ਸਕੇ। ਸਾਧ ਸੰਗਤ ਆਪਣੀ ਪਿਛਲੇ ਦਿਨਾਂ ਤੋਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਪਵਿੱਤਰ ਇਤਿਹਾਸ ਦੀ ਬਾਬਤ ਵਿਚਾਰ ਚੱਲ ਰਹੀ ਹੈ। ਕੱਲ ਆਪਾਂ ਵਿਚਾਰ ਛੱਡੀ ਸੀ ਕਿ ਗੁਰੂ ਕਲਗੀ ਤ੍ਰਿਪਾਤਸ਼ਾਹ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਨਾਲ ਹੇਮਕੁੰਡ ਨਾਂ ਦੇ ਪਰਬਤ ਤੋਂ ਤਪੱਸਿਆ ਛੱਡ ਕੇ ਇਸ ਮਾਤ ਲੋਕ ਉੱਪਰ ਆਪਣੇ ਆਪ ਨੂੰ ਮਾਤਾ ਗੁਜਰੀ ਜੀ ਦੀ ਕੁੱਖੋਂ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਘਰ ਪ੍ਰਗਟ ਕਰਨਾ ਪਿਆ। ਬਾਲ ਲੀਲਾ ਦੇ ਚੋਜੀ ਪ੍ਰੀਤਮ ਨੇ ਸ੍ਰੀ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਉੱਪਰ ਹੀ ਕੀਤੇ। ਕਦੇ ਆਪ ਦਰਿਆ ਗੰਗਾ ਵਿੱਚ ਇਸ਼ਨਾਨ ਕਰਨਗੇ, ਯਾਤਰਾ ਦੀਆਂ ਗੜਬੀਆਂ ਆਪਣੇ ਚਰਨਾਂ ਨਾਲ ਰੋੜ ਦਿੰਦੇ ਹਨ। ਬਿਨਾਂ ਬਾਜ ਤੀਰਥਾਂ ਵਿੱਚ ਕੁਝ ਨਹੀਂ ਪਿਆ, ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਤੋ ਕਦੇ ਆਪ ਉਹ ਪੰਡਿਤ ਸ਼ਿਵਦੱਤ ਬ੍ਰਾਹਮਣ ਵਰਗੇ ਸ਼ਰਧਾਵਾਨਾਂ ਦੀਆਂ ਭਾਵਨਾ ਪੂਰੀਆਂ ਕਰਦੇ, ਉਹ ਦੇਸ਼ ਦਾ ਰੂਪ ਧਾਰਨ ਕਰਕੇ ਇਹਨੂੰ ਦਰਸ਼ਨ ਦਿੰਦੇ। ਕਦੇ ਆਪ ਇਲਾਕੇ ਦੇ ਲੋਕਾਂ ਦੀ ਗੈਰਤ ਪਰਖਣ ਵਾਸਤੇ ਆਪਣੇ ਗੁਲੇਲਿਆਂ ਦੁਆਰਾ ਗੁਰੂ ਘਰੋਂ ਪਾਣੀ ਪਰਨਾਈਆਂ ਲੜਕੀਆਂ ਦੇ ਘੜੇ ਫੋੜ ਦਿੰਦੇ। ਕਦੇ ਆਪ ਦਰਿਆ ਗੰਗਾ ਦੇ ਕਿਨਾਰੇ ਜਾ ਕੇ ਆਪਣੀ ਬਾਂਹ ਵਿੱਚੋਂ ਸੋਨੇ ਦਾ ਕੰਗਣ ਲਾਹ ਕੇ ਸੁੱਟ ਦਿੰਦੇ। ਮਾਤਾ ਜੀ ਦੇ ਪੁੱਛਣ ਤੋਂ, ਬੇਟਾ ਕੰਗਣ ਕਿੱਥੇ ਸੁੱਟਿਆ ਹੈ? ਦੂਸਰਾ ਕੰਗਣ ਵੀ ਬਾਂਹ ਵਿੱਚੋਂ ਕੱਢ ਕੇ ਚਲਾ ਕੇ ਮਾਰਦੇ ਹਨ। ਮਾਤਾ, ਜਿੱਥੇ ਇਹ ਕੰਗਣ ਜਾ ਡਿੱਗਿਆ ਪਹਿਲਾਂ ਵੀ ਇੱਥੇ ਹੀ ਪਿਆ ਹੈ। ਮਹਾਰਾਜ ਦੇ ਹਰ ਕੌਤਕ ਪਿੱਛੇ ਕੋਈ ਨਾ ਕੋਈ ਰਾਜ਼ ਹੁੰਦਾ, ਕੋਈ ਭੇਦ ਵਾਲੀ ਗੱਲ ਹੋਇਆ ਕਰਦੀ। ਮਹਾਰਾਜ ਜਾਣਦੇ ਸਨ ਵੀ ਹੁਣ ਸੋਨੇ ਦੇ ਕੰਗਣ ਪਾ ਕੇ ਗੁਜ਼ਾਰਾ ਨਹੀਂ ਹੋਣਾ, ਜ਼ੁਲਮ ਦਾ ਨਾਸ਼ ਕਰਨ ਵਾਸਤੇ ਇਹਨਾਂ ਹੀ ਹੱਥਾਂ 'ਚ ਸਰਬਲੋ ਦੇ ਕੜੇ ਪਾਉਣੇ ਪੈਣੇ ਹਨ, ਇਹੋ ਹੀ ਹੱਥ ਤਲਵਾਰ ਦੀ ਮੁੱਠ ਉੱਪਰ ਲਿਜਾਣੇ ਪੈਣੇ ਹਨ। ਬਾਲ ਲੀਲਾ ਦੇ ਬੇਅੰਤ ਕੌਤਕ ਕੀਤੇ। ਕਦੇ ਆਪ ਨਵਾਬ ਦੇ ਸਵਾਰੀ ਨੂੰ ਆਪਣੇ ਸੰਗੀ ਸਾਥੀ ਬੱਚਿਆਂ ਨੂੰ ਨਾਲ ਲੈ ਕੇ ਮੂੰਹ ਚੜਾਉਂਦੇ ਹਨ, ਇਸ ਗੱਲ ਦਾ ਪ੍ਰਤੀਕ ਵੀ ਬੇਨਿਆਜ਼ ਹਨ, ਬੇਪਰਵਾਹ ਹਨ। ਇਹਨਾਂ ਦੁਨੀਆਂ ਦੇ ਕਿਸੇ ਪੜੇ ਪਾਤਸ਼ਾਹ ਕਿਸੇ ਨਵਾਬ ਦੀ ਪਰਵਾਹ ਨਹੀਂ। ਸੰਤ ਨਵਰ ਨਾਂ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੇ ਜਾ ਕੋ ਪਾਕ ਸੁਆਮੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੀ ਪਵਿੱਤਰ ਬਾਣੀ ਇਸਰੀ ਵਿਚਿੱਤਰ ਨਾਟਕ ਵਿੱਚ ਇਹ ਕਥਨ ਕੀਤਾ ਹੈ ਵੀ ਕੁਝ ਸਮਾਂ ਬਾਅਦ ਸਾਡੇ ਗੁਰੂ ਪਿਤਾ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਹੁਕਮਨਾਮਾ ਆ ਗਿਆ ਵੀ ਸਾਹਿਬਜ਼ਾਦੇ ਨੂੰ ਸ੍ਰੀ ਅਨੰਦਪੁਰ ਸਾਹਿਬ ਲੈ ਆਓ, ਫਿਰ ਅਸੀਂ ਮੰਜ਼ਿਲ ਨੂੰ ਤੈਅ ਕਰਕੇ ਪਹੁੰਚ ਗਏ ਸ੍ਰੀ ਅਨੰਦਪੁਰ ਸਾਹਿਬ ਮਦਰ ਦੇਸ਼। ਹਮਕੋ ਲੈ ਆਏ ਭਾਂਤ ਭਾਂਤ ਦਾਈਆਂ ਦੁਲਰਾਏ। ਸਾਡੀ ਪਰਵਿਸ਼ ਦਾ ਬੜਾ ਅੱਛਾ ਬੰਦੋਬਸਤ ਕੀਤਾ ਗਿਆ, ਸੋ ਸਰੀਰਕ ਰੱਖਿਆ ਵਾਸਤੇ ਬੜੇ ਉਪਾਅ ਕੀਤੇ ਗਏ। ਸੋ ਸਾਨੂੰ ਬਚਪਨ ਦੇ ਵਿੱਚ ਹੀ ਸੰਸਕ੍ਰਿਤ ਵਿੱਦਿਆ ਪੜ੍ਹਾਈ ਗਈ, ਫਾਰਸੀ ਦਾ ਇਲਮ ਸਿਖਾਇਆ ਗਿਆ, ਸ਼ਸਤਰ ਵਿੱਦਿਆ ਘੋੜ ਸਵਾਰੀ ਨੇਜ਼ੇਬਾਜ਼ੀ ਤੀਰ ਅੰਦਾਜ਼ੀ ਵਿੱਚ ਨਿਪੁੰਨ ਹੋ ਗਏ। ਤੀਨੀ ਅਨਕ ਭਾਂਤ ਤਨ ਰੱਛਾ, ਦੀਨੀ ਭਾਂਤ ਭਾਂਤ ਕੀ ਸਿੱਛਾ, ਜਬ ਹਮ ਧਰਮ ਕਰਮ ਮੋਹ ਆਏ, ਦੇਵ ਲੋਕ ਤਬ ਪਿਤਾ ਸਿਧਾਏ। ਅਸੀਂ ਬਚਪਨ ਤੋਂ ਜੇ ਕਿਸ਼ੋਰ ਅਵਸਥਾ ਵਿੱਚ ਵੀ ਪੈਰ ਨਹੀਂ ਸੀ ਤਰਿਆ ਕਿ ਸਾਡੇ ਗੁਰੂ ਪਿਤਾ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਦੀਵੀ ਵਿਛੋੜਾ ਦੇ ਗਏ। ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਸੱਚੇ ਪਾਤਸ਼ਾਹ, ਬਾਦਸ਼ਾਹ ਔਰੰਗਜ਼ੇਬ ਦੀ ਤਲਵਾਰ ਸਾਡਾ ਘਾਤ ਕਰਨ ਤੇ ਤੁੱਲੀ ਹੈ, ਜ਼ਬਰਦਸਤੀ ਸਾਡੇ ਜਨੇਊ ਲਾਏ ਜਾ ਰਹੇ ਹਨ, ਸਾਡੇ ਮੰਦਰਾਂ ਨੂੰ ਢਾ ਕੇ ਢਹਿ ਢੇਰੀ ਕੀਤਾ ਜਾ ਰਿਹਾ ਹੈ, ਮੂਰਤੀਆਂ ਤੋੜੀਆਂ ਜਾ ਰਹੀਆਂ ਹਨ। ਅਸੀਂ ਮੰਦਰਾਂ ਵਿੱਚ ਜਾ ਕੇ ਪਾਠ ਪੂਜਾ ਨਹੀਂ ਕਰ ਸਕਦੇ, ਸੰਖ ਨਹੀਂ ਵਜਾ ਸਕਦੇ, ਘੜਿਆਲ ਨਹੀਂ ਵਜਾ ਸਕਦੇ, ਆਪਣੇ ਰੀਤੀ ਰਿਵਾਜ਼ਾਂ ਦੇ ਮੁਤਾਬਕ ਆਪਣੀ ਜ਼ਿੰਦਗੀ ਬਸਰ ਨਹੀਂ ਕਰ ਸਕਦੇ, ਤਿਲਕ ਨਹੀਂ ਲਾ ਸਕਦੇ, ਜਨੇਊ ਨਹੀਂ ਪਾ ਸਕਦੇ, ਸਿਰ ਪਰ ਬੋਧੀਆਂ ਨਹੀਂ ਰੱਖ ਸਕਦੇ। ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਡੀ ਇੱਜ਼ਤ ਨੂੰ ਖਤਰਾ ਹੈ, ਸਾਡੇ ਧਰਮ ਨੂੰ ਖਤਰਾ ਹੈ, ਸਾਡੀ ਸੰਸਕ੍ਰਿਤੀ ਨੂੰ ਖਤਰਾ ਹੈ। ਮਹਾਰਾਜ ਦੇ ਬੜੇ ਦੇਵੀ ਦੇਵਤੇ ਤੇ ਆਏ, ਕੋਈ ਸਾਡੀ ਮਦਰ ਵਾਸਤੇ ਨਹੀਂ ਬੌੜਿਆ, ਆਪ ਦੇ ਦਰ ਕਰਨ ਨੂੰ ਸਭ ਤੋਂ ਸ੍ਰੇਸ਼ਟ ਜਾਣ ਕੇ ਉੱਚਾ ਜਾਣ ਕੇ ਇਸ ਕਰ ਦੀ ਓੜ ਤੱਕੀ ਹੈ। ਗਰੀਬ ਨਵਾਜ ਕਿਰਪਾ ਕਰੋ, ਸ਼ਰਨ ਆਇਆਂ ਦੀ ਲਾਜ ਰੱਖੋ। ਪ੍ਰਸਾਦ ਸੰਗਤ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਦੇ ਮਹਾਂਵਾਕ ਅਨੁਸਾਰ ਉਹਨਾਂ ਕਸ਼ਮੀਰੀ ਬ੍ਰਾਹਮਣਾਂ ਨੂੰ ਧੀਰਜ ਦਿੱਤਾ ਵੀ ਜਾਓ ਜਾ ਕੋਈ ਕਹਿ ਦਿਓ ਔਰੰਗਜ਼ੇਬ ਨੂੰ ਵੀ ਸਾਡੇ ਰਹਿਬ ਰਣ ਗੁਰੂ ਤੇਗ ਬਹਾਦਰ ਜੀ ਉਹਨਾਂ ਇਕੱਲਿਆਂ ਨੂੰ ਦੀਨ ਇਸਲਾਮ ਵਿੱਚ ਲੈ, ਅਸੀਂ ਆਪਣੇ ਆਪ ਮੁਸਲਮਾਨ ਬਣ ਜਾਵਾਂਗੇ। ਉਹਨਾਂ ਨੂੰ ਤਾਂ ਧੀਰਜ ਮਿਲਿਆ ਪਰ ਸੰਗਤਾਂ ਵਿੱਚ ਸਨਾਟਾ ਛਾ ਜਾਂਦਾ ਹੈ ਵੀ ਜ਼ਰੂਰ ਕੋਈ ਭਾਣਾ ਵਰਤੇਗਾ। ਹੁਣ ਸਾਰ ਸੰਗਤ ਭਾਵੇਂ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਤਿਲਕ ਜੰਜੂ ਦੇ ਤਾਰਨੀ ਨਹੀਂ ਸਨ ਪਰ ਫਿਰ ਵੀ ਆਪਨੇ ਹਿੰਦੂ ਸੰਸਕ੍ਰਿਤੀ ਨੂੰ ਬਚਾਉਣ ਵਾਸਤੇ, ਹਿੰਦੂ ਧਰਮ ਦੀ ਰੱਖਿਆ ਵਾਸਤੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਜਾ ਕੇ ਆਪਣੇ ਸਰੀਰ ਦਾ ਪਵਿੱਤਰ ਬਲੀਦਾਨ ਦਿੱਤਾ, ਮਹਾਨ ਸਾਕਾ ਕਰ ਦਿਖਾਇਆ। ਤਿਲਕ ਜੰਜੂ ਰਾਖਾ ਪ੍ਰਵਤਾਕਾ, ਕੀਨੂੰ ਵੱਡੋ ਕਲੂ ਮਹਿ ਸਾਕਾ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਆਪਨੇ ਆਪਣੇ ਸਰੀਰ ਦਾ ਠੀਕਰਾ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਦੇ ਸਿਰ ਜਾ ਕੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਭੰਨਿਆ। ਠੀਕਰ ਫੋਰ ਦਲੀਸ ਸਿਰ, ਪ੍ਰਭ ਪਰ ਕੀਓ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਆਨ। ਤਿਲਕ ਜੰਜੂ ਦੀ ਰਾਖੀ ਵਾਸਤੇ ਨਹੀਂ ਜਾ ਕੇ ਲਾਇਆ ਸੀਸ ਨੂੰ, ਤਿਲਕ ਜੰਜੂ ਦੀ ਰਾਖੀ ਵਾਸਤੇ ਨਹੀਂ ਜਾ ਕੇ ਲਾਇਆ ਸੀਸ ਨੂੰ, ਆਹ ਸਾਰ ਸੰਗਤ ਇਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਹਨ ਜੇ ਅਸੀਂ ਸੁਰਤ ਸੰਭਾਲੀ ਹੀ ਸੀ ਸਾਡੇ ਗੁਰੂ ਪਿਤਾ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਹੋ ਗਈ ਚਾਂਦਨੀ ਚੌਂਕ ਵਿੱਚ ਭਾਣਾ ਵਰਤ ਗਿਆ ਸੋ ਸਾਰ ਸੰਗਤ ਉਸ ਸਮੇਂ ਆਪ ਦੀ ਸਰੀਰਕ ਅਵਸਥਾ ਅਜੇ ਪੂਰੀ 9 ਸਾਲ ਦੀ ਵੀ ਨਹੀਂ ਸੀ ਹੋਈ ਜ਼ਿੰਮੇਵਾਰੀ ਦਾ ਬਹੁਤ ਵੱਡਾ ਭਾਰ ਆਪ ਦੇ ਮੋਢਿਆਂ ਤੇ ਆ ਪਿਆ ਹੁਣ ਸਮਾਂ ਵੀ ਕੈਸਾ ਸੀ ਬਾਦਸ਼ਾਹ ਔਰੰਗਜ਼ੇਬ ਇਸ ਗੱਲ ਤੇ ਤੁਲਿਆ ਸੀ ਵੀ ਮੈਂ ਸਾਰੇ ਹਿੰਦੁਸਤਾਨ ਦੇ ਵਿੱਚ ਦੀਨ ਇਸਲਾਮ ਫੈਲਾ ਦਿਆਂਗਾ ਚਾਰੇ ਪਾਸੇ ਇਸਲਾਮ ਹੀ ਇਸਲਾਮ ਹੋਣਾ ਚਾਹੀਦਾ ਹੈ ਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮ ਤੋਂ ਡਰਦੇ ਮਾਰਿਆਂ ਨੇ ਹਿੰਦੂਆਂ ਨੇ ਭੋਰਿਆਂ ਵਿੱਚ ਆਪਣੇ ਮੰਦਰ ਬਣਾ ਲਏ ਕੋਈ ਹਿੰਦੂ ਘੋੜ ਸਵਾਰੀ ਨਹੀਂ ਕਰ ਸਕਦਾ ਸ਼ਸਤਰ ਨਹੀਂ ਪਹਿਨ ਸਕਦਾ ਕਲਗੀ ਨਹੀਂ ਲਾ ਸਕਦਾ ਪਾਲਕੀ 'ਚ ਸਵਾਰ ਹੋ ਕੇ ਸਫ਼ਰ ਨਹੀਂ ਕਰ ਸਕਦਾ ਹਿੰਦੂਆਂ ਦਾ ਨੱਕ ਵਿੱਚ ਦਮ ਕਰ ਦਿੱਤਾ ਗਿਆ ਪਰ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮਾਂ ਦੀ ਪ੍ਰਭਾਵ ਨਾ ਕਰਦਿਆਂ ਹੋਇਆਂ ਆਪਣੇ ਗੁਰਸਿੱਖਾਂ ਨੂੰ ਹੁਕਮ ਕਰ ਦਿੱਤਾ ਵੀ ਗੁਰੂ ਘਰਾਂ ਦੇ ਵਿੱਚ ਵੱਡੇ ਵੱਡੇ ਨਿਸ਼ਾਨ ਝੁਲਾ ਦਿਓ ਲੋਕਾਂ ਨੂੰ ਪਤਾ ਲੱਗ ਜਾਵੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉੱਚਾ ਸੁੱਚਾ ਸਭਨਾ ਵਾਸਤੇ ਸਾਂਝਾ ਦਰਕਰ ਹੈ ਬਾਦਸ਼ਾਹ ਔਰੰਗਜ਼ੇਬ ਨੇ ਰਾਗ ਵਿਦਿਆ ਦੀ ਮਨਾਹੀ ਕੀਤੀ ਹੈ ਕਿ ਤੁਸੀਂ ਇਉਂ ਕਰੋ, ਰਣਜੀਤ ਨਗਾਰਾ ਤਿਆਰ ਕਰੋ। ਸਾਰ ਸੰਗਤ ਗੁਰੂ ਘਰ ਦੇ ਵਿੱਚ ਨਗਾਰਿਆਂ ਉੱਪਰ ਚੋਟਾਂ ਲੱਗਣ ਲੱਗੀਆਂ, ਗੁਰੂ ਘਰ ਦੇ ਵਿੱਚ ਨਿਸ਼ਾਨ ਝੁੱਲਣ ਲੱਗੇ। ਗੁਰੂ ਘਰ ਵਿੱਚ ਘੋੜ ਸਵਾਰੀ ਦਾ, ਸ਼ਾਸਤਰ ਵਿੱਦਿਆ, ਨੇਜ਼ੇਬਾਜ਼ੀ, ਤੀਰ ਅੰਦਾਜ਼ੀ ਦਾ ਅਭਿਆਸ ਹੋਣ ਲੱਗਿਆ। ਮਹਾਰਾਜ ਨੇ ਇਕਦਮ ਬਾਜ ਮਰਿਆਦਾ ਤਬਦੀਲ ਕਰ ਦਿੱਤੀ, ਬਾਇਨ ਉਸੇ ਤਰ੍ਹਾਂ ਜਿਵੇਂ ਮੀਰੀ ਪੀਰੀ ਦੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਗੁਰੂ ਪਿਤਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਕੀਤੀ ਸੀ। ਗੁਰੂ ਦਸਮ ਪਿਤਾ ਦੇ ਪਾਸ ਵੀ ਤਿੰਨ ਰਸਤੇ ਸਨ, ਉਹਨਾਂ ਵਿੱਚੋਂ ਕੋਈ ਰਸਤਾ ਵੀ ਅਖਤਿਆਰ ਕਰਦੇ ਸਨ, ਕਰ ਸਕਦੇ ਸਨ। ਉਹ ਜਾਂ ਤਾਂ ਚੁੱਪ ਚਾਪ ਜ਼ੁਲਮ ਸਹਿਣ ਕਰੀ ਜਾਂਦੇ, ਜਾਂ ਫਿਰ ਆਪਣੇ ਗੁਰੂ ਪਿਤਾ ਦੀ ਤਰ੍ਹਾਂ ਸ਼ਹਾਦਤ ਦਿੰਦੇ, ਜਾਂ ਫਿਰ ਜ਼ੁਲਮ ਦੇ ਖਿਲਾਫ ਡਟ ਜਾਂਦੇ। ਆਪ ਨੇ ਤੀਸਰਾ ਰਸਤਾ ਅਖਤਿਆਰ ਕੀਤਾ, ਕਿਉਂਕਿ ਆਪ ਦਾ ਕਹਿਣਾ ਸੀ, ਚੂੰ ਕਾਰ ਅਧਮਾ ਹੀਲ ਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨ ਵਾ ਸ਼ਮਸ਼ੀਰ ਦਸਤ। ਸਾਰ ਸੰਗ ਜਦੋਂ ਰਣਜੀਤ ਉੱਪਰ ਚੋਟਾਂ ਲੱਗਣ ਲੱਗੀਆਂ, ਰਣਜੀਤ ਨਗਾਰੇ ਦੀ ਆਵਾਜ਼ ਬਾਦਸ਼ਾਹ ਔਰੰਗਜ਼ੇਬ ਦੇ ਕੰਨਾਂ ਵਿੱਚ ਬਾਅਦ ਵਿੱਚ ਪਹੁੰਚੀ, ਪਰ ਉਹ ਤੋਂ ਪਹਿਲਾਂ ਹੀ ਪਹਾੜੀ ਰਾਜਿਆਂ ਨੂੰ ਪਿੱਸੂ ਪੈ ਗਏ। ਉਹਨਾਂ ਨੇ ਸੋਚਿਆ ਕਿ ਦਸਵੇਂ ਪਾਤਸ਼ਾਹ ਨੇ ਆਪਣੇ ਪਹਿਲੇ ਬਜ਼ੁਰਗਾਂ ਦੀ ਮਰਿਆਦਾ ਦੇ ਖਿਲਾਫ ਨਗਾਰੇ ਵਜਾਉਣੇ ਸ਼ੁਰੂ ਕਰ ਦਿੱਤੇ ਹਨ, ਨਿਸ਼ਾਨ ਚਲਾਉਣੇ ਸ਼ੁਰੂ ਕਰ ਦਿੱਤੇ ਹਨ, ਸ਼ਾਸਤਰ ਵਿੱਦਿਆ ਦਾ ਅਭਿਆਸ ਸ਼ੁਰੂ ਕਰ ਦਿੱਤਾ ਹੈ। ਕਿਤੇ ਐਸਾ ਨਾ ਹੋਵੇ ਸਾਡੀਆਂ ਰਿਆਸਤਾਂ ਵਾਸਤੇ ਖਤਰਾ ਬਣ ਜਾਣ। ਉਹਨਾਂ ਨੂੰ ਆਪਣੀ ਚਿੰਤਾ ਪੈ ਗਈ, ਸਾਧ ਸੰਗਤ ਭਾਵੇਂ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਸੇ ਦੇ ਇਲਾਕੇ ਉੱਪਰ ਕਬਜ਼ਾ ਨਹੀਂ ਸੀ ਕਰਨਾ, ਉਹਨਾਂ ਨੇ ਕੋਈ ਰਾਜਪਾਗ ਨਹੀਂ ਸੀ ਉੱਥੇ ਆਉਣਾ, ਐਸਾ ਕਰਨਾ ਤਾਂ ਉਹਨਾਂ ਦਾ ਮਨੋਰਥ ਹੀ ਨਹੀਂ ਸੀ। ਉਹ ਦੁਨੀਆਂ ਉੱਪਰ ਕਾਹਦੇ ਵਾਸਤੇ ਆਏ ਸਨ? ਆਪ ਨੇ ਆਪਣੀ ਸਵੈ ਜੀਵਨੀ ਵਿਚਿੱਤਰ ਨਾਟਕ ਦੇ ਵਿੱਚ ਬਾਤ ਲੋਕ ਉਪਰਾਉਣ ਦਾ ਮਨੋਰਥ ਵੀ ਦੱਸਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕੀ ਫਰਮਾਨ ਕਰਦੇ ਹਨ? ਸਰ ਸਿੰਘ ਮਹਾਰਾਜ ਦਾ ਨਾਂ ਹਿੰਦੂਆਂ ਨਾਲ ਵੈਰ ਸੀ, ਨਾ ਮੁਸਲਮਾਨਾਂ ਨਾਲ ਕੋਈ ਤਫਰਕਾ ਸੀ। ਮਹਾਰਾਜ ਨੇ ਸਿਰਫ ਧਰਮ ਨੂੰ ਪ੍ਰਫੁੱਲਤ ਕਰਨਾ ਸੀ, ਧਰਮ ਦੇ ਧਾਰਨੀਆਂ ਦੀ ਰੱਖਿਆ ਕਰਨੀ ਸੀ ਔਰ ਧਰਮ ਦੇ ਵਿਰੋਧੀ ਜ਼ਾਲਮਾਂ ਦਾ ਨਾਸ਼ ਕਰਨਾ ਸੀ। ਉਹ ਧਰਮ ਦੇ ਰਾਹ ਵਿੱਚ ਡਿੱਕਾ ਭਾਵੇਂ ਪਹਾੜੀ ਹਿੰਦੂ ਰਾਜੇ ਬਣੇ, ਧਰਮ ਦੇ ਰਾਹ ਵਿੱਚ ਡਿੱਕਾ ਭਾਵੇਂ ਮੁਸਲਮਾਨ ਹਾਕਮ ਬਣੇ, ਧਰਮ ਦੇ ਰਾਹ ਵਿੱਚ ਡਿੱਕਾ ਭਾਵੇਂ ਉਹਨਾਂ ਦੇ ਆਪਣੇ ਮਸੰਦ ਬਣੇ, ਜਿਹੜਾ ਵੀ ਧਰਮ ਦੇ ਰਾਹ ਵਿੱਚ ਰੋੜਾ ਬਣਿਆ ਮਹਾਰਾਜ ਨੇ ਲਿਹਾਜ਼ ਕਿਸੇ ਦਾ ਨਹੀਂ ਕੀਤਾ। ਔਰ ਜਿਹੜੇ ਧਰਮ ਦੇ ਧਾਰਨੀ ਸਨ ਉਹ ਧਰਮ ਦੇ ਅਸੂਲਾਂ ਦੇ ਉੱਪਰ ਦ੍ਰਿੜ ਸਨ, ਉਹ ਭਾਵੇਂ ਭੀਖਣ ਸ਼ਾਹ ਸੀ, ਭਾਵੇਂ ਬੁੱਧੂ ਸ਼ਾਹ ਸੀ, ਭਾਵੇਂ ਨਵੀ ਖਾਂ ਤੇ ਗਨੀ ਖਾਂ ਵਰਗੇ ਸਨ। ਸੋ ਮਹਾਰਾਜ ਐਸੇ ਨੇਕ ਦੇ ਇਨਸਾਨਾਂ ਦਾ ਭਾਵੇਂ ਮੁਸਲਮਾਨ ਸਨ ਭਾਵੇਂ ਹਿੰਦੂ ਸਨ ਸਤਿਕਾਰ ਕਰਦੇ ਸਨ। ਮਹਾਰਾਜ ਦਾ ਕਿਸੇ ਮਜ਼ਹਬ ਦੇ ਨਾਲ, ਕਿਸੇ ਧਰਮ ਦੇ ਨਾਲ, ਕਿਸੇ ਫਿਰਕੇ ਨਾਲ ਵੈਰ ਨਹੀਂ ਸੀ। ਉਹ ਆਪ ਨੇ ਆਪਣਾ ਮਿਸ਼ਨ ਸ਼ੁਰੂ ਕਰ ਦਿੱਤਾ, ਆਪਣੀ ਮਸਤ ਚਾਲ ਆਰੰਭ ਕਰ ਦਿੱਤੀ। ਤੋ ਬਚਪਨ ਦੇ ਵਿੱਚ ਹੀ ਸਨ, ਸੋ ਸਰੀਰਕ ਅਵਸਥਾ ਅਜੇ ਤਕਰੀਬਨ 9 ਸਾਲ ਦੀ ਹੈ ਜਦੋਂ ਆਪ ਨੇ ਜ਼ੁਲਮ ਦਾ ਨਾਸ਼ ਕਰਨ ਵਾਸਤੇ ਜੰਗਾਂ ਯੁੱਧਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ। ਆਪ ਨੇ ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜ ਦਿੱਤੇ ਵੀ ਜਿਹਨੇ ਵੀ ਸਾਡੀ ਖੁਸ਼ੀ ਲੈਣੀ ਹੈ ਸਾਡੇ ਵਾਸਤੇ ਵਧੀਆ ਕਿਸਮ ਦੇ ਸ਼ਾਸਤਰ, ਵਧੀਆ ਨਸਲ ਦੇ ਘੋੜੇ ਲੈ ਕੇ ਆਓ। ਉਹ ਸੰਗਤਾਂ ਨੇ ਸਤਿਗੁਰਾਂ ਦੀ ਖੁਸ਼ੀ ਲੈਣ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਵਧੀਆ ਸ਼ਾਸਤਰ, ਚੰਗੀ ਨਸਲ ਦੇ ਘੋੜੇ ਲੈ ਕੇ ਵਹੀਰਾਂ ਕਰ ਦਿੱਤੀਆਂ। ਦੂਰੋਂ ਦੂਰੋਂ ਸੰਗਤਾਂ ਗੁਰੂ ਕਵੀ ਪੱਤਰ ਪਾਤਸ਼ਾਹ ਦੇ ਦਰੋਂ ਘਰੋਂ ਆ ਕੇ ਫਿਰ ਸੌਣ ਲੱਗੀਆਂ। ਸ੍ਰੀ ਅਨੰਦਪੁਰ ਸਾਹਿਬ ਇਕੱਲਿਆਂ ਦੀ ਉਸਾਰੀ ਸ਼ੁਰੂ ਹੋ ਗਈ। ਸੇਵਾ ਸਿਮਰਨ ਪਰਉਪਕਾਰ ਦਾ ਪ੍ਰਵਾਹ ਤੋਂ ਪਹਿਲਾਂ ਦੀ ਤਰ੍ਹਾਂ ਜਾਰੀ ਹੈ। ਅਸਾਮ ਦੇਸ਼ ਦਾ ਰਾਜਾ ਰਤਨ ਰਾਏ ਸਾਰ ਸੰਗਤ ਜੀ ਦਾ ਜਨਮ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਵਚਨਾਂ ਦੇ ਨਾਲ ਹੋਇਆ ਸੀ। ਉਹਨਾਂ ਦੇ ਵਰਦਾਨ ਦਾ ਸਦਕਾ ਇਹ ਗੁਰੂ ਘਰ ਪ੍ਰਤੀ ਆਪਣੀ ਕ੍ਰਿਤਿਕਤਾ ਜਣਾਉਣ ਵਾਸਤੇ, ਗੁਰੂ ਨਾਨਕ ਦੇ ਘਰ ਦਾ ਸ਼ੁਕਰਾਨਾ ਅਦਾ ਕਰਨ ਵਾਸਤੇ, ਗੁਰੂ ਨਾਨਕ ਦੀ ਗੱਦੀ ਵਾਸਤੇ ਬੜੀਆਂ ਵਧੀਆ ਸੁਗਾਤਾਂ ਲੈ ਕੇ ਹਾਜ਼ਰ ਹੋਇਆ, ਜਿਨ੍ਹਾਂ ਦੇ ਵਿੱਚ ਇੱਕ 5 ਕਲਾ ਸ਼ਾਸਤਰੀ ਵੀ ਸੀ, ਇੱਕ ਪ੍ਰਸਾਦੀ ਹਾਥੀ ਵੀ ਸੀ ਅਤੇ ਹੋਰ ਬਹੁਤ ਸਾਰੀਆਂ ਕੀਮਤੀ ਭੇਟਾਵਾਂ ਸਨ। ਸਾਰ ਸੰਗਤ ਇੱਕ ਬੜਾ ਕੀਮਤੀ ਸ਼ਾਮਿਆਨਾ, ਬੜਾ ਕੀਮਤੀ ਤੰਬੂ ਕਿਸੇ ਇਲਾਕੇ ਦੀਆਂ ਸੰਗਤਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਭੇਟ ਕੀਤਾ। ਜਦੋਂ ਮਹਾਰਾਜ ਦਾ ਵਿਸ਼ੇਸ਼ ਦਰਬਾਰ ਸਜਦਾ ਹੈ, ਇਹ ਤੰਬੂ ਲਗਾਇਆ ਜਾਂਦਾ ਹੈ ਜਿਸ ਦੀ ਕੀਮਤ ਉਸ ਸਮੇਂ 1.25 ਲੱਖ ਰੁਪਇਆ ਸੀ, ਅੱਜ ਦੇ ਭਾਵਾਂ ਦੇ ਮੁਤਾਬਕ 1.25 ਕਰੋੜ ਤੋਂ ਵੀ ਜ਼ਿਆਦਾ ਹੋਵੇਗੀ। ਮਹਾਰਾਜ ਤਖਤ ਦੇ ਉੱਪਰ ਵੀਰ ਆਸਨ ਸੁਸ਼ੋਭਿਤ ਹੋ ਕੇ ਬੈਠਦੇ ਹਨ। ਸੀਸ ਦੇ ਉੱਪਰ ਕੀਮਤੀ ਚੰਦੋਆ ਤਾਣਿਆ ਜਾਂਦਾ ਹੈ। ਚੌਰ ਬਰਦਾਰ ਗੁਰਸਿੱਖ ਚੌਰ ਕਰਦੇ ਹਨ, ਦੂਰ ਦੂਰ ਤੱਕ ਫਰਸ਼ ਵਿੱਚ ਜਾਂਦੇ ਹਨ। ਇੱਕ ਪਾਸੇ ਮਾਈ ਲੋਕ, ਇੱਕ ਪਾਸੇ ਭਾਈ ਲੋਕ ਬੈਠ ਕੇ ਮਹਾਰਾਜ ਦੇ ਨੇਤਰਾਂ ਕਰਕੇ ਦੀਦਾਰ ਕਰਦੇ ਹਨ। ਰਸਤੇ ਵਿੱਚ ਦੂਰ ਤੱਕ ਚਾਂਦੀ ਦੀਆਂ ਚੋਬਾਂ ਦੇ ਚੋਬਦਾਰ ਖੜੇ ਸੰਗਤਾਂ ਨੂੰ ਆਪਣੀ ਆਪਣੀ ਥਾਂ ਬੈਠਣ ਵਾਸਤੇ ਇਸ਼ਾਰੇ ਕਰਦੇ ਰਹਿੰਦੇ ਹਨ। ਗੁਰੂ ਕੇ ਦਰਬਾਰ ਦੇ ਵਿੱਚ ਗੁਰਬਾਣੀ ਦਾ ਸ਼ਾਂਤਦਾਇਕ ਪਾਪ ਨਾਸਕ ਕੀਰਤਨ ਹੁੰਦਾ ਹੈ। ਗੁਰੂ ਘਰ ਦਾ ਦਰਬਾਰ ਬੈਕੁੰਠ ਦੀ ਰੌਣਕ ਨੂੰ, ਬੈਕੁੰਠ ਦੇ ਫਲਸਫੇ ਨੂੰ ਵੀ ਮਾਤ ਪਾ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸੰਗਤਾਂ ਨੂੰ ਤਖ਼ਤ ਉੱਪਰ ਸੁਸ਼ੋਭਿਤ ਹੋ ਕੇ ਆਪਣੇ ਦਰਸ਼ਨਾਂ ਦੁਆਰਾ, ਆਪਣੇ ਉਪਦੇਸ਼ ਦੁਆਰਾ ਕਿਰਤਾਰਥ ਕਰਦੇ ਹਨ। ਸੰਗਤਾਂ ਦੇ ਵਿੱਚ ਇਉਂ ਸ਼ੋਭਦੇ ਹਨ ਜਿਸ ਤਰ੍ਹਾਂ ਤੋਂ ਤਾਰਿਆਂ ਦੇ ਵਿੱਚ ਚੰਦਰਮਾ ਸ਼ੋਭਾ ਪਾਉਂਦਾ ਹੈ। ਮਹਾਰਾਜ ਦੇ ਪਾਸ ਮੁਖੀ ਮੁਖੀ ਗੁਰਸਿੱਖ ਬੈਠਦੇ ਹਨ। ਗੁਰੂ ਘਰ ਦੀ ਸ਼ਾਨ, ਗੁਰੂ ਘਰ ਦਾ ਠਾਠ ਬੈਠ ਐਸਾ ਹੈ, ਇਸ ਸ਼ਾਨ ਦੇ ਸਾਹਮਣੇ ਪਹਾੜੀ ਰਾਜਿਆਂ ਦੀ ਸ਼ਾਨ ਫਿੱਕੀ ਪੈਣ ਲੱਗੀ, ਬਾਦਸ਼ਾਹ ਔਰੰਗਜ਼ੇਬ ਦੀ ਸ਼ਾਨ ਫਿੱਕੀ ਪੈਣ ਲੱਗੀ। ਪਹਿਲਾਂ ਚਿੰਤਾ ਹੋਈ ਇਹਨਾਂ ਪਹਾੜੀ ਰਾਜਿਆਂ ਨੂੰ। ਇੱਕ ਵਾਰ ਆਇਆ ਗੁਰੂ ਦਰਬਾਰ ਦੇ ਵਿੱਚ, ਸਾਰ ਸੰਗਤੇ ਦੇ ਪਾਸੋਂ ਗੁਰੂ ਘਰ ਦੀ ਸ਼ਾਨ ਬਰਦਾਸ਼ਤ ਨਾ ਹੋਈ। ਹੈ ਇਤਨਾ ਸੁੰਦਰ ਪੰਡਾਲ, ਇਤਨਾ ਸੁੰਦਰ ਸ਼ਾਮਿਆਨਾ, ਮਹਾਰਾਜ ਦੇ ਦਰਬਾਰ ਦੀ ਸ਼ੋਭਾ ਹੀ ਕੋਈ ਵਿਲੱਖਣ ਹੈ। ਪੰਜ ਕਲਾ ਸ਼ਾਸਤਰ, ਇੱਕ ਬਟਨ ਦਬਾਓ ਉਹ ਗੁਰਜ ਬਣ ਜਾਂਦਾ, ਦੂਸਰਾ ਬਟਨ ਦਬਾਓ ਤਲਵਾਰ ਬਣ ਜਾਂਦਾ, ਤੀਸਰਾ ਬਟਨ ਦਬਾਓ ਕਿਰਚ ਬਣ ਜਾਂਦਾ, ਚੌਥਾ ਬਟਨ ਦਬਾਓ ਪਿਸਤੌਲ ਬਣ ਜਾਂਦਾ। ਇਸ ਤਰ੍ਹਾਂ ਪੰਜ ਕਲਾ ਸ਼ਾਸਤਰ ਇਤਿਹਾਸ ਵਿੱਚ ਉਹਦਾ ਨਾਂ ਹੈ। ਹੁਣ ਸਾਰ ਸੰਗਤ, ਰਾਜਾ ਭੀਮ ਚੰਦ ਨੇ ਜਿਹੜਾ ਕਹਿਲੂਰ ਰਿਆਸਤ ਦਾ ਰਾਜਾ ਸੀ, ਉਹਨੇ ਆ ਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਬਾਰ ਦੀ ਸ਼ਾਨ ਤੱਕੀ। ਸ਼ਰਧਾਲੂ ਤਾਂ ਐਸੀ ਸ਼ਾਨ ਦੇਖ ਕੇ ਉਹਨਾਂ ਦੇ ਹਿਰਦੇ ਤਾਂ ਕਬਲ ਦੀ ਤਰ੍ਹਾਂ ਖਿੜ ਜਾਂਦੇ ਹਨ, ਪਰ ਇਹਦੇ ਪਾਸੋਂ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਬਾਰ ਦਾ ਠਾਠ ਬਾਠ ਬਰਦਾਸ਼ਤ ਨਾ ਹੋਇਆ। ਸੋ ਸਾਰ ਸੰਗਤ, ਸੂਰਜ ਚੜ੍ਹਦਾ ਹੈ, ਸਾਰੀ ਸ੍ਰਿਸ਼ਟੀ ਆਪਣੇ ਕਾਰੋਬਾਰ ਵਿੱਚ ਲੱਗ ਜਾਂਦੀ ਹੈ। ਆਲਿਆਂ ਦੇ ਵਿੱਚੋਂ ਪੰਛੀ ਨਿਕਲਦੇ ਹਨ, ਉਹ ਚੋਗਾ ਚੁਗਣ ਵਾਸਤੇ ਉੱਡ ਜਾਂਦੇ ਹਨ। ਦੁਨੀਆ ਆਪਣੇ ਆਪਣੇ ਕੰਮਾਂ ਕਾਰਾਂ ਵਿੱਚ ਪ੍ਰਵਿਰਤ ਹੋ ਜਾਂਦੀ ਹੈ। ਸੋ ਕਮਲ ਸੂਰਜ ਨੂੰ ਦੇਖ ਕੇ ਖਿੜ ਜਾਂਦੇ ਹਨ, ਉਹਨਾਂ ਦੇ ਵਿੱਚੋਂ ਖੁਸ਼ਬੂ ਦੀਆਂ ਲਪਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਪਰ ਕਹਿੰਦੇ ਸੂਰਜ ਚੜ੍ਹਦਿਆਂ ਸਾਰ ਉੱਲੂ ਉਹਨਾਂ ਹੋ ਜਾਂਦਾ ਹੈ। ਗੁਰੂ ਘਰ ਦੀ ਐਸੀ ਸ਼ਾਨ, ਐਸਾ ਠੈਠ ਬਾਠ ਦੇਖ ਕੇ ਸ਼ਰਧਾਲੂ ਹਿਰਦੇ ਕਮਲ ਦੀ ਤਰ੍ਹਾਂ ਖਿੜ ਜਾਂਦੇ ਨੇ। ਪਰ ਰਾਜਾ ਭੀਮ ਚੰਦ ਵਰਗੇ ਹੰਕਾਰੀ ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਾਨ ਨੂੰ ਬਰਦਾਸ਼ਤ ਨਾ ਕਰ ਸਕੇ। ਔਖਾ ਸੌਖਾ ਹੋ ਕੇ ਬੈਠਿਆ ਤਾਂ ਦਰਬਾਰ ਦੇ ਵਿੱਚ ਕੁਝ ਸਮਾਂ, ਪਰ ਵਾਪਸ ਜਾ ਕੇ ਆਪਣੇ ਵਜ਼ੀਰਾਂ ਨੂੰ ਕਹਿਣ ਲੱਗਿਆ ਵੀ ਮੈਂ ਅੱਜ ਗੋਬਿੰਦ ਰਾਜ ਦੇ ਦਰਬਾਰ ਦੀ ਸ਼ਾਨ ਦੇਖ ਕੇ ਆਇਆ ਹਾਂ। ਐਸਾ ਸ਼ਾਮਿਆਨਾ, ਐਸਾ ਤੰਬੂ, ਮੇਰੀ ਇਤਨੀ ਉਮਰ ਹੋ ਗਈ, ਆਪਣੀ ਅੱਖਾਂ ਨਾਲ ਅੱਜ ਤੱਕ ਨਹੀਂ ਦੇਖਿਆ। ਪ੍ਰਸਾਦੀ ਹਾਥੀ ਜਿਹਦਾ ਰੰਗ ਬਿਲਕੁਲ ਸ਼ਾਹ ਕਾਲਾ, ਸੋ ਪਿੱਠ ਦੇ ਉੱਪਰ ਲੈ ਕੇ ਸਿਰ ਤੋਂ ਪੂਛ ਤੱਕ ਚਿੱਟੀ ਲਕੀਰ, ਇਤਨਾ ਸਿਆਣਾ, ਇਤਨਾ ਸਿਖਾਇਆ, ਉਹ ਗੁਰੂ ਗੋਬਿੰਦ ਰਾਏ ਨੂੰ ਚਾਵਰ ਕਰਦਾ ਹੈ। ਉਹ ਗੰਗਾ ਸਾਗਰ ਦੇ ਨਾਲ ਮਹਾਰਾਜ ਦੇ ਹੱਥ ਸੁੱਚੇ ਕਰਾਉਂਦਾ, ਤੌਲੀ ਨਾਲ ਚਰਨ ਸਾਫ ਕਰਦਾ। ਪੰਜ ਕਲਾ ਸ਼ਾਸਤਰ ਔਰ ਬੜਾ ਕੀਮਤੀ ਚੌਪੜ, ਇਹ ਸਾਰੀਆਂ ਵਸਤਾਂ ਮੇਰੇ ਦਰਬਾਰ ਦੀ ਸ਼ਾਨ ਹੋਣੀਆਂ ਚਾਹੀਦੀਆਂ। ਕਿਵੇਂ ਨਾ ਕਿਵੇਂ ਵਲ ਛਲ ਕਰਕੇ ਜਾਂ ਜ਼ੋਰ ਜ਼ਬਰਦਸਤੀ ਦੇ ਨਾਲ ਉਹ ਸਾਰੀ ਵਿਭੂਤੀ ਮੇਰੀ ਰਿਆਸਤ ਵਿੱਚ, ਮੇਰੇ ਦਰਬਾਰ ਵਿੱਚ ਆਉਣੀ ਚਾਹੀਦੀ ਹੈ। ਉਹ ਮੇਰੀ ਰਿਆਸਤ ਦਾ ਵਾਸੀ ਬਣ ਕੇ ਮੈਨੂੰ ਆਪਣੀ ਸ਼ਾਨ ਦਿਖਾਉਂਦਾ ਹੈ, ਮੇਰੇ ਉੱਪਰ ਰੋਹ ਪਾਉਣ ਵਾਸਤੇ ਨਗਾਰਿਆਂ ਤੇ ਚੋਟਾਂ ਲਾਉਂਦਾ ਹੈ, ਮੇਰੀ ਰਿਆਸਤ ਵਿੱਚ ਆ ਕੇ ਸ਼ਿਕਾਰ ਖੇਡਦਾ ਹੈ, ਮੇਰੀ ਉਮਤ ਹੋ ਕੇ ਮੈਨੂੰ ਹੀ ਅੱਖਾਂ ਦਿਖਾਉਣ ਲੱਗ ਗਿਆ। ਤੋ ਹੋਵੇ ਨਾ, ਉਸ ਗੁਰੂ ਨੂੰ ਹੁਣੇ ਕੁੱਟ ਦੇਣਾ ਚਾਹੀਦਾ ਹੈ, ਹੁਣੇ ਉਹਨੂੰ ਆਪਣੀ ਹੋਣ ਦਾ ਅਹਿਸਾਸ ਹੋ ਜਾਣਾ ਚਾਹੀਦਾ ਹੈ ਵੀ ਮੈਂ ਤਾਂ ਕਹਿਲੂਰ ਰਾਜੇ, ਕਹਿਲੂਰ ਦੇ ਰਿਆਸ ਦੇ ਰਾਜੇ ਦੀ ਪਰਜਾ ਹਾਂ। ਕਿਤੇ ਐਸਾ ਨਾ ਹੋਵੇ ਕੱਲ ਨੂੰ ਮੇਰੇ ਵਾਸਤੇ ਕੋਈ ਮੁਸੀਬਤ ਖੜੀ ਹੋ ਜਾਏ। ਸਾਰ ਸੰਗ ਜਿਹੜੇ ਤਾਂ ਸੰਦੇ ਦੇ ਸਿਆਣੇ ਵਜ਼ੀਰ, ਉਹਨਾਂ ਨੇ ਤਾਂ ਸਲਾਹ ਦਿੱਤੀ ਵੀ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਦੀ ਹੈ, ਉਹਨਾਂ ਦਾ ਰਾਜ ਭਾਗ ਦੇ ਨਾਲ ਕੋਈ ਵਾਸਤਾ ਨਹੀਂ, ਉਹਨਾਂ ਦਾ ਕਿਸੇ ਨਾਲ ਵੈਰ ਵਿਰੋਧ ਨਹੀਂ, ਉਹਨਾਂ ਨੇ ਕਿਸੇ ਦੇ ਇਲਾਕੇ ਉੱਪਰ ਕਬਜ਼ਾ ਨਹੀਂ ਕਰਨਾ। ਵੀ ਤੂੰ ਇਸ ਗੱਲ ਦਾ ਕੋਈ ਚਿੰਤਾ ਨਾ ਕਰ, ਬਲਕਿ ਉਹਨਾਂ ਦੇ ਚਰਨਾਂ ਦਾ ਆਸਰਾ ਤੱਕ, ਤੇਰਾ ਰਾਜ ਭਾਗ ਵੱਧ ਜਾਏਗਾ, ਦੁਨੀਆਂ ਦੇ ਉੱਪਰ ਤੇਰਾ ਸਤਿਕਾਰ ਵੱਧ ਜਾਏਗਾ, ਸੋ ਸਾਰੇ ਪਹਾੜੀ ਰਾਜਾਂ ਦਾ ਸਿਰਮੌਰ ਹੋ ਜਾਏਗਾ। ਪਰ ਸਾਰ ਸੰਗਤੇ ਦੇ ਪਾਸੋਂ ਗੁਰੂ ਘਰ ਦੀ ਉਪਮਾ ਬਰਦਾਸ਼ਤ ਨਾ ਹੋਈ, ਫਿਰ ਪੰਮੇ ਪ੍ਰੋਤ ਨੂੰ ਸਿਖਾ ਕੇ ਭੇਜਿਆ ਵੀ ਤੂੰ ਵਲ ਛਲ ਦੇ ਨਾਲ ਇਹ ਚੀਜ਼ਾਂ ਇੱਕ ਵਾਰ, ਇਹਨਾਂ ਨੇ ਪ੍ਰੋਗਰਾਮ ਕੀ ਬਣਾਇਆ ਵੀ ਇੱਕ ਵਾਰ ਝੂਠ ਬੋਲ ਕੇ ਗੁਰੂ ਗੋਬਿੰਦ ਰਾਏ ਪਾਸੋਂ ਪੰਜ ਕਲਾ ਸ਼ਾਸਤਰ, ਪ੍ਰਸ਼ਾਦੀ ਹਾਥੀ ਅਤੇ ਕੀਮਤੀ ਸ਼ਾਮਿਆਨਾ ਲੈ ਆਉਂਦੇ ਹਾਂ, ਮੁੜ ਕੇ ਵਾਪਸ ਨਹੀਂ ਕਰਾਂਗੇ। ਰਾਜੇ ਭੀਮ ਚੰਦ ਦੇ ਸਪੁੱਤਰ ਦੀ ਕੁੜਮਾਈ ਸੀ ਇਹ। ਪੰਮਾ ਪ੍ਰੋਹਿਤ ਗਿਆ ਗੁਰੂ ਦਰਬਾਰ ਦੇ ਵਿੱਚ, ਤੋ ਪਹਿਲਾਂ ਤਾਂ ਮਹਾਰਾਜ ਦੀ ਬੜੀ ਉਪਮਾ ਕੀਤੀ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚੇ ਆ, ਦਿਲ ਦੇ ਵਿੱਚ ਕੁਝ ਹੋਰ ਹੈ, ਜ਼ਬਾਨ ਤੇ ਕੁਝ ਹੋਰ ਹੈ। ਹੁਣ ਸਾਧ ਸੰਗ ਧੋਖਾ ਦੇ ਸਕਦਾ ਸੀ ਆਪਣੇ ਵਰਗਿਆਂ ਨੂੰ, ਪਰ ਗੁਰੂ ਕਲਗੀ ਤ੍ਰਿਪਾਤਸ਼ਾਹ ਸਭਨਾਂ ਦੇ ਦਿਲਾਂ ਦੀਆਂ ਜਾਣਨ ਹਾਰ, ਨਾ ਉਹ ਮਰੇ ਨਾ ਠਾਗੇ ਜਾਏ, ਜਿਨ ਕੈ ਰਾਮ ਵਸੈ ਮਨ ਮਾਹੇ। ਉਹਨਾਂ ਦੇ ਪਾਸੋਂ ਕੀ ਛੁਪਿਆ ਸੀ, ਤਾਂ ਜਦੋਂ ਇਹਨੇ ਅਸਲੀ ਗੱਲ ਦੱਸੀ ਨੁਕਤੇ ਪਰ ਆਇਆ, ਤੇ ਮਹਾਰਾਜ ਜਦੋਂ ਦਾ ਭੀਮ ਸੈਨ ਆਪ ਦੇ ਦਰਸ਼ਨ ਕਰ ਗਿਆ, ਉਹ ਤਾਂ ਆਪਦੀਆਂ ਸਿਫਤਾਂ ਕਰਦਾ ਨਹੀਂ ਥੱਕਦਾ, ਆਪਦੀ ਰੋਜ਼ ਉਪਮਾ ਹੀ ਕਰੀ ਜਾਂਦਾ ਹੈ। ਸੱਚੇ ਪਾਤਸ਼ਾਹ ਉਹਦੇ ਲੜਕੇ ਦੀ ਆ ਕੁੜਮਾਈ, ਉਹਨੇ ਬੜੀ ਨਿਮਰਤਾ ਦੇ ਨਾਲ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ ਹੈ ਵੀ ਦੋ ਚਾਰ ਦਿਨਾਂ ਵਾਸਤੇ ਆਪ ਉਹ ਕੀਮਤੀ ਸ਼ਾਮਿਆਨਾ, ਪ੍ਰਸਾਦੀ ਹਾਥੀ ਤੇ ਪੰਜ ਕਲਾ ਸ਼ਾਸਤਰ, ਚੰਦਨ ਦੀ ਚੌਂਕੀ ਇਤਿਹਾਸਕ ਜਿਹੜੇ ਪਦਾਰਥ ਹਨ ਉਹਦੇ ਪਾਸ ਭੇਜ ਦਿਓ ਸੱਚੇ ਪਾਤਸ਼ਾਹ, ਤੁਹਾਡੀ ਇਮਾਨਤ ਉਹਦੇ ਪਾਸ ਰਹੇਗੀ, ਜਦੋਂ ਉਹਦਾ ਕਾਰਜ ਸੰਪੂਰਨ ਹੋ ਜਾਵੇਗਾ ਵਾਪਸ ਮੋੜ ਦੇਗਾ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਉਹਦੇ ਛਲ ਨੂੰ ਕਪਟ ਨੂੰ ਸਮਝ ਗਏ। ਮਹਾਰਾਜ ਕਹਿਣ ਲੱਗੇ ਵੀ ਸਾਡੇ ਪਾਸ ਹੋਰ ਬਥੇਰੇ ਹਾਥੀ ਹਨ, ਸਾਡੇ ਆਪਣੇ ਹਾਥੀਆਂ ਦੇ ਵਿੱਚੋਂ ਭਾਵੇਂ 10 ਹਾਥੀ ਲੈ ਜਾਵੇ, ਪਰ ਇਹ ਹੈ ਸੰਗਤਾਂ ਦੀ ਇਮਾਨਤ, ਜਿਹਨੇ ਭੇਟ ਕੀਤਾ ਹੈ ਉਹਨੇ ਪਹਿਲਾਂ ਹੀ ਬੇਨਤੀ ਕਰਕੇ ਸਾਡੇ ਪਾਸੋਂ ਵਚਨ ਲਿਆ ਲਿਆ ਹੈ ਵੀ ਇਹ ਸਾਡੇ ਦਰਬਾਰ ਦੀ ਸ਼ਾਨ ਹੋਣਗੇ। ਕੀਮਤੀ ਸ਼ਾਮਿਆਨਾ ਵੀ ਸੰਗਤਾਂ ਦੀ ਇਮਾਨਤ ਹੈ ਵੀ ਸੰਗਤਾਂ ਦੀ ਚੀਜ਼ ਸੰਗਤਾਂ ਦੇ ਲੇਖੇ ਹੀ ਲੱਗੇਗੀ। ਜਾ ਕੇ ਭੀਮ ਸੈਨ ਨੂੰ ਕਹਿ ਦੇ ਵੀ ਤੇਰੇ ਦਿਲ ਵਿੱਚ ਜੋ ਛਲ, ਜੋ ਕਪਟ, ਜੋ ਬੇਈਮਾਨੀ ਹੈ, ਜਿਹੜੀਆਂ ਤੇਰੇ ਢਿੱਡ ਵਿੱਚ ਹਨ, ਸਿੱਖਾਂ ਦੇ ਗੁਰੂ ਦੇ ਪਹਿਲਾਂ ਹੀ ਨਹੁੰ ਉੱਪਰ ਆ ਗਈਆਂ ਹਨ। ਸਾਰ ਸੰਗ ਤੇ ਸ਼ਰਮਿੰਦਾ ਹੋ ਗਿਆ, ਵਾਪਸ ਜਾ ਕੇ ਸਾਰੀ ਵਾਰਤਾ ਭੀਮ ਚੰਦ ਨੂੰ ਦੱਸੀ। ਉਹ ਪਹਿਲਾਂ ਹੀ ਹੰਕਾਰੀ ਸੀ, ਐਸੀ ਗੱਲ ਕਦੋਂ ਬਰਦਾਸ਼ਤ ਕਰ ਸਕਦਾ ਸੀ, ਇਹਨੇ ਧਮਕੀਆਂ ਦੇਣੀਆਂ ਸ਼ੁਰੂ ਕੀਤੀਆਂ, ਇਥੋਂ ਤੱਕ ਵੀ ਕਹਿ ਦਿੱਤਾ ਵੀ ਮੇਰੀ ਹਿੰਮਤ ਹੋ ਕੇ ਮੈਨੂੰ ਅੱਖਾਂ ਦਿਖਾਉਣ ਲੱਗਿਆ, ਮੈਂ ਬਲ ਦੇ ਨਾਲ ਆਪਣੀ ਸੈਨਾ ਭੇਜ ਕੇ ਇਹ ਸਾਰਾ ਸਮਾਨ ਲੁੱਟ ਕੇ ਆਪਣੇ ਕਬਜ਼ੇ ਚ ਕਰ ਲਾਂਗਾ, ਦੇਖ ਲਾਂਗਾ ਗੁਰੂ ਮੇਰਾ ਕੀ ਵਿਗਾੜ ਦਿੰਦਾ ਹੈ। ਉਹਨੂੰ ਆਪਣੇ ਪਿਛੋਕੜ ਦਾ ਇਤਿਹਾਸ ਭੁੱਲ ਗਿਆ, ਅਜੇ ਤਾਂ ਜ਼ਿਆਦਾ ਸਮਾਨੀ ਹੋਇਆ। ਨੌਵੇਂ ਪਾਤਸ਼ਾਹ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਕਤਲ ਕਰ ਦਿੱਤਾ ਗਿਆ ਹੈ। ਉਹਨਾਂ ਦੇ ਪੰਜਵੇਂ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਲਾਹੌਰ ਦੇ ਤੱਤੀਆਂ ਤਵੀਆਂ ਤੇ ਬਿਠਾ ਕੇ, ਤੱਤੀ ਰੇਤ ਸੇਹ ਚ ਪਾ ਕੇ, ਉਬਲਦੀ ਦੇਗ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ। ਭੁੱਲ ਗਏ ਉਹ ਦਿਨ? ਹੁਣ ਸਾਰ ਸੰਗਤ ਗੁਰੂ ਕਲਗੀਧਰ ਪਾਤਸ਼ਾਹ ਦੀ ਤੌਹੀਨ ਤਾਂ ਕਰਨੀ ਹੀ ਕਰਨੀ ਸੀ, ਨਾਲ ਦੀ ਨਾਲ ਉਹਨਾਂ ਦੇ ਬਜ਼ੁਰਗਾਂ ਦੀ, ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ, ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਤੌਹੀਨ ਦੇ ਵਿੱਚ ਬੜੇ ਅਪਮਾਨਯੋਗ ਸ਼ਬਦ ਵਰਤੇ। ਮਹਾਰਾਜ ਦੇ ਪਾਸ ਇਹ ਸਾਰੀ ਖਬਰ ਪਹੁੰਚਦੀ ਗਈ। ਮਹਾਰਾਜ ਨੇ ਆਪਣੇ ਗੁਰਸਿੱਖਾਂ ਨੂੰ ਸਾਵਧਾਨ ਰਹਿਣ ਦਾ ਹੁਕਮ ਦੇ ਦਿੱਤਾ, ਪਰ ਫਿਰ ਵੀ ਬਹੁਤ ਸਾਰੇ ਗੁਰੂ ਘਰ ਦੇ ਸਿਆਣੇ ਸਿਆਣੇ ਗੁਰਸਿੱਖਾਂ ਨੇ ਔਰ ਮਾਤਾ ਗੁਜਰੀ ਜੀ ਨੇ ਮਸ਼ਵਰਾ ਕੀਤਾ, ਆਪਸ ਵਿੱਚ ਵਿਚਾਰ ਕੀਤੀ ਵੀ ਅਜੇ ਜੰਗਾਂ ਯੁੱਧਾਂ ਤੋਂ ਬਚਿਆ ਜਾਏ। ਤੋ ਸਾਰ ਸੰਗਤ ਭਾਵੇਂ ਮਹਾਰਾਜ ਉਸੇ ਸਮੇਂ ਉਹਨਾਂ ਦਾ ਮੁਕਾਬਲਾ ਕਰਨ ਵਾਸਤੇ ਤਿਆਰ ਸਨ, ਪਰ ਸੰਗਤਾਂ ਦੀ ਬੇਨਤੀ ਮੰਨ ਕੇ ਕੁਝ ਸਮਾਂ ਦਰਿਆ ਯਮੁਨਾ ਦੇ ਕਿਨਾਰੇ ਪਾਉਂਟੇ ਨਗਰ ਚਲੇ ਗਏ। ਇਸੇ ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਮਹਾਰਾਜ ਨੂੰ ਸਮਾਂ ਮਿਲਿਆ ਹਿੰਦੁਸਤਾਨ ਦੇ ਪੁਰਾਤਨ ਧਰਮ ਸ਼ਾਸਤਰਾਂ ਦਾ ਮੁਤਾਲਿਆ ਕਰਨ ਦਾ। ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ ਉੱਪਰ ਹੀ ਮਹਾਰਾਜ ਨੂੰ ਇਸ ਗੱਲ ਦੀ ਫੁਰਸਤ ਮਿਲੀ। ਆਪ ਨੇ ਹਿੰਦੁਸਤਾਨ ਦੇ ਕੋਨੇ ਕੋਨੇ ਦੇ ਵਿੱਚੋਂ ਬਹੁਤ ਹਿੰਦੁਸਤਾਨ ਦੇ ਸ਼੍ਰੋਮਣੀ ਵਿਦਵਾਨ ਇਕੱਠੇ ਕਰਕੇ ਜਿਤਨਾ ਵੀ ਪੌਰਾਣਿਕ ਇਤਿਹਾਸ ਸੀ ਉਹਨਾਂ ਦਾ ਭਾਸ਼ਾ ਦੇ ਵਿੱਚ ਤਰਜਮਾ ਕਰਾਇਆ। ਸ੍ਰੀ ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਹੀ ਆਪ ਨੇ ਬਹੁਤ ਸਾਰੀ ਬਾਣੀ ਉਚਾਰਨ ਕੀਤੀ। ਆਪ ਦੇ ਦਰਬਾਰ ਦੀ ਸ਼ੋਭਾ 52 ਕਵੀ ਸਨ, ਹੋਰ ਬਹੁਤ ਸਾਰੇ ਵਿਦਵਾਨ ਸਨ। ਸਾਰ ਸੰਗਤ ਇਸ ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ ਉੱਪਰ ਗੁਰੂ ਕਲਗੀਧਰ ਪਾਤਸ਼ਾਹ ਨੇ ਤਕਰੀਬਨ 4.5 ਸਾਲਾਂ ਦਾ ਸਮਾਂ ਬਤੀਤ ਕੀਤਾ। ਇਸ ਪਾਉਂਟੇ ਨਗਰ ਦੀ ਵਾਰਤਾ ਹੈ, ਇੱਕ ਵਾਰ ਦਾ ਜ਼ਿਕਰ। ਮਹਾਰਾਜ ਦੇ ਦਰਬਾਰ ਵਿੱਚ ਬੈਠੇ ਕਵੀ ਆਪਣੀਆਂ ਆਪਣੀਆਂ ਕਵਿਤਾਵਾਂ ਸੁਣਾ ਰਹੇ ਹਨ, ਪਾਣੀ ਦਾ ਸ਼ੋਰ ਹੋ ਰਿਹਾ ਹੈ, ਖੜਾਕ ਦੀ ਆਵਾਜ਼ ਆ ਰਹੀ ਹੈ, ਸੰਗਤਾਂ ਦੂਰ ਤੱਕ ਬੈਠੀਆਂ ਹਨ, ਉਹਨਾਂ ਕਵੀਆਂ ਦੀ ਆਵਾਜ਼ ਸੰਗਤਾਂ ਤੱਕ ਨਹੀਂ ਪਹੁੰਚ ਸਕੀ। ਗੁਰੂ ਕਲਗੀਧਰ ਪਾਤਸ਼ਾਹ ਨੇ ਦੇਖਿਆ ਵੀ ਸੰਗਤਾਂ ਉਤਾਵਲੀਆਂ ਹਨ ਇਹਨਾਂ ਕਵੀਆਂ ਦੇ ਵਚਨ ਸੁਣਨ ਵਾਸਤੇ, ਪਰ ਦਰਿਆ ਯਮੁਨਾ ਦਾ ਸ਼ੋਰ ਹੈ, ਦਰਿਆ ਯਮੁਨਾ ਦਾ ਸ਼ੋਰ ਇਹਨਾਂ ਕਵੀਆਂ ਦੀ ਆਵਾਜ਼ ਸੰਗਤਾਂ ਦੇ ਕੰਨਾਂ ਤੱਕ ਪਹੁੰਚਣ ਵਾਸਤੇ ਇੱਕ ਰੁਕਾਵਟ ਬਣ ਗਿਆ, ਵਿਘਨਕਾਰੀ ਹੈ। ਸੋ ਸੁਤਈ ਮਹਾਰਾਜ ਨੇ ਵਚਨ ਕੀਤਾ, ਯਮੁਨਾ ਇਹ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਵੀ ਤੈਨੂੰ ਚੱਲਣ ਦੀ ਜਾਚ ਨਹੀਂ ਆਈ, ਫਿਰ ਤੈਨੂੰ ਜਾਚ ਆਵੇਗੀ ਕਿੱਥੋਂ, ਤੈਨੂੰ ਸਮਤ ਕਿੱਥੋਂ ਮਿਲੇਗੀ। ਸੋ ਸਾਰ ਸੰਗਤ ਇਤਨਾ ਕਹਿਣ ਦੀ ਦੇਰ ਸੀ, ਯਮੁਨਾ ਦਾ ਪਾਣੀ ਇਕਦਮ ਸ਼ਾਂਤ ਹੋ ਜਾਂਦਾ ਹੈ। ਇਹ ਯਮੁਨਾ ਕਿਹਦੀ ਵਿਚਾਰੀ ਹੈ? ਪੌਣ ਪਾਣੀ, ਬੈਸੰਤਰ ਇਤਿਆਦਿ ਕੇ ਸਾਰੇ ਦੇਵਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੁਕਮ ਦੇ ਵਿੱਚ ਹਨ। ਪੈ ਵਿੱਚ ਪਵਨ ਵਹਿ ਸਦਵਾਓ, ਪੈ ਵਿੱਚ ਚੱਲਾ ਲੱਖ ਦਰਿਆਓ, ਪੈ ਵਿੱਚ ਅਗਨ ਕੱਢਾ ਬੇਗਾਰ, ਪੈ ਵਿੱਚ ਧਰਤੀ ਦੱਬੀ ਭਾਰ, ਇੱਥੇ ਬਸ ਨਹੀਂ ਪੈ ਵਿੱਚ ਸੂਰਜ, ਪੈ ਵਿੱਚ ਚੰਡ ਕੋਹ ਕਰੋੜੀ ਚਲਤ ਮਹੰਤ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਆਡਾਣੇ ਆਕਾਸ, ਪੈ ਵਿੱਚ ਜੋਧ ਮਹਾਬਲ ਸੂਰ, ਪੈ ਵਿੱਚ ਆਵੇ ਜਾਵੇ ਪੂਰ। ਪੌਣ ਪਾਣੀ ਦੇਵ ਤੇ ਸਾਰੇ ਬਸ ਮੇਰੇ ਪੈਰ ਜੀ, ਪੌਣ ਪਾਣੀ ਦੇਵ ਤੇ ਸਾਰੇ ਬਸ ਮੇਰੇ ਪੈਰ Yeah. ਸਾਰ ਸੰਗਤ ਮਹਾਰਾਜ ਦੇ ਵਚਨ ਕਰਨ ਦੀ ਦੇਰ ਸੀ। ਯਮੁਨਾ ਦਾ ਪਾਣੀ ਜਿਹੜਾ ਬੜਾ ਸ਼ੋਰ ਮਚਾ ਰਿਹਾ ਸੀ, ਬੜੇ ਸਕਾਟ ਦੀ ਆਵਾਜ਼ ਆ ਰਹੀ ਸੀ। ਮਹਾਰਾਜ ਦੇ ਇਤਨੇ ਕਹਿਣ ਦੇ ਨਾਲ ਯਮੁਨਾ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਵੀ ਤੈਨੂੰ ਤੁਰਨ ਦੀ ਜਾਚ ਨਹੀਂ ਆਈ। ਸਾਰ ਸੰਗਤ ਯਮੁਨਾ ਨੂੰ ਵੀ ਗੁਰੂ ਘਰ ਆ ਕੇ ਚੱਲਣ ਦੀ ਜਾਚ ਆ ਗਈ, ਇਕਦਮ ਸ਼ਾਂਤ ਹੋ ਗਈ। ਪਰ ਤੱਕ ਨੂੰ ਪ੍ਰਮਾਣ ਦੇਣ ਦੀ ਕਹਿੰਦੇ ਜ਼ਰੂਰਤ ਨਹੀਂ ਰਹਿੰਦੀ। ਅੱਜ ਵੀ ਜਾ ਕੇ ਦੇਖੋ ਸ੍ਰੀ ਪੌਂਟਾ ਸਾਹਿਬ, ਜਿੱਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਉਹਦੇ ਸਾਹਮਣੇ ਆ ਕੇ ਯਮੁਨਾ ਬਿਲਕੁਲ ਸ਼ਾਂਤ ਹੋ ਕੇ ਚੱਲਦੀ ਹੈ। ਯਮੁਨਾ ਦਾ ਕੋਈ ਸ਼ੋਰ ਨਹੀਂ। ਸੋ ਫਰਲਾਂਗ ਅੱਗੇ ਪਿੱਛੇ ਜਾ ਕੇ ਦੇਖੋ, ਪਾਣੀ ਬੜਾ ਸ਼ੋਰ ਕਰਦਾ ਆ ਰਿਹਾ, ਪਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਆ ਕੇ ਬਿਲਕੁਲ ਸ਼ਾਂਤ ਹੋ ਜਾਂਦਾ ਹੈ। ਉਸੇ ਪੌਂਟਾ ਸਾਹਿਬ ਦੀ ਪਵਿੱਤਰ ਧਰਤੀ ਉੱਪਰ ਮਹਾਰਾਜ ਨੇ ਆਪਣੇ ਕਵੀਆਂ ਨੂੰ ਬੜਾ ਮਾਣ ਬਖਸ਼ਿਆ। ਉਹਨਾਂ ਦੀ ਕਵਿਤਾ ਪਰ ਖੁਸ਼ ਹੋ ਕੇ ਮਹਾਰਾਜ ਕਵੀਆਂ ਨੂੰ 60,000 ਰੁਪਇਆ ਇੱਕੋ ਕਵਿਤਾ ਦਾ ਨਾਮ ਵਿੱਚ ਦੇ ਦਿਆ ਕਰਦੇ। ਪਰ ਸਾਰ ਸੰਗਤ ਮਹਾਰਾਜ ਨੇ ਬਹੁਤ ਸਾਰੇ ਹੰਕਾਰੀ ਕਵੀਆਂ ਦਾ ਇੱਥੇ ਮਾਣ ਵੀ ਤੋੜਿਆ। ਆਪਾਂ ਇੱਕ ਦੋ ਮਿਸਾਲਾਂ ਲੈਂਦੇ ਹਾਂ। ਇੱਕ ਵਾਰ ਦਾ ਜ਼ਿਕਰ, ਇੱਕ ਕਵੀ ਨੂੰ ਮਾਣ ਹੋ ਗਿਆ ਵੀ ਅਸੀਂ ਇੱਥੇ ਇਤਨੀਆਂ ਵਧੀਆ ਕਵਿਤਾ ਉਚਾਰਦੇ ਹਾਂ, ਜੇਕਰ ਅਸੀਂ ਆਪਣੀ ਐਸੀ ਕਵਿਤਾ ਕਿਸੇ ਰਾਜੇ ਦੇ ਦਰਬਾਰ ਵਿੱਚ ਜਾ ਕੇ ਪੇਸ਼ ਕਰੀਏ ਸਾਨੂੰ ਬੜਾ ਭਾਰੀ ਇਨਾਮ ਮਿਲੇਗਾ। ਹੁਣ ਸਾਰ ਸੰਗਤ ਕੋਈ ਕਵੀ ਕਵਿਤਾ ਉਚਾਰਨ ਕਰ ਰਿਹਾ ਹੈ, ਇਹਦੇ ਮਨ ਵਿੱਚ ਸੀ ਕਪਟ, ਇਹਨੇ ਕਲਮ ਦੇ ਨਾਲ ਆਪਣੇ ਪੱਟ ਉੱਪਰ ਕਵਿਤਾ ਦੇ ਬੰਦ ਲਿਖ ਲਏ। ਹੁਣ ਗੁਰੂ ਕਲਗੀਧਰ ਪਾਤਸ਼ਾਹ ਨੂੰ ਕਿਹੜਾ ਧੋਖਾ ਦੇ ਸਕਦਾ ਸੀ, ਉਹਨਾਂ ਦੇ ਨਾਲ ਕੌਣ ਛਲ ਕੌਣ ਬੇਈਮਾਨੀ ਕਰ ਸਕਦਾ ਸੀ। ਮਹਾਰਾਜ ਆਪਣੇ ਗੁਰਸਿੱਖਾਂ ਨੂੰ ਕਹਿਣ ਲੱਗੇ ਵੀ ਅੱਜ ਕਵੀਆਂ ਦਾ ਗਰਮ ਪਾਣੀ ਦੇ ਨਾਲ ਮਲ ਮਲ ਕੇ ਇਸ਼ਨਾਨ ਕਰਾਉਣਾ ਹੈ, ਦਹੀਂ ਲੈ ਆਓ, ਭਾਂਤ ਭਾਂਤ ਦੇ ਵਟਣੇ ਲਿਆਓ, ਸਾਬਣ ਤਾਂ ਇਸ਼ਨਾਨ ਕਰਨ ਵਾਲੇ ਹੁਣ ਚੱਲੇ ਹਨ, ਤੋ ਪਹਿਲਾਂ ਦਹੀਂ ਜਾਂ ਵਟਣੇ ਦੇ ਨਾਲ ਹੀ ਇਸ਼ਨਾਨ ਕੀਤਾ ਜਾਂਦਾ ਸੀ। ਤੋ ਸਾਰੇ ਕਵੀਆਂ ਦਾ ਇਸ਼ਨਾਨ ਕਰਾਇਆ ਗਿਆ, ਸਿੱਖਾਂ ਨੇ ਸੇਵਾ ਕੀਤੀ ਮਹਾਰਾਜ ਦਾ ਵਚਨ ਮੰਨ ਕੇ ਕਵੀਆਂ ਦੀ। ਪਰ ਜਦੋਂ ਇਸ ਕਵੀ ਦੀ ਵਾਰੀ ਆਈ, ਉਹਦਾ ਪਾਜ ਖੁੱਲਣ ਲੱਗਿਆ, ਇਹਨੇ ਮਹਾਰਾਜ ਤੈਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਨੂੰ ਤਾਂ ਸਰਦੀ ਲੱਗੀ ਹੈ, ਜ਼ੁਕਾਮ ਲੱਗਿਆ, ਮੈਂ ਇਸ਼ਨਾਨ ਨਹੀਂ ਕਰਨਾ। ਮਹਾਰਾਜ ਸਿੱਖਾਂ ਨੂੰ ਕਹਿਣ ਲੱਗੇ ਵੀ ਪਾਣੀ ਥੋੜਾ ਹੋਰ ਗਰਮ ਕਰ ਲਓ, ਪਰ ਇਹਦਾ ਇਸ਼ਨਾਨ ਜ਼ਰੂਰ ਕਰਾਉਣਾ ਹੈ। ਤੋ ਕਵੀ ਨੂੰ ਫਿਰ ਮਜ਼ਬੂਰ ਨੂੰ ਵਸਤਰ ਉਤਾਰਨੇ ਪਏ, ਸਾਰ ਸੰਗਤ ਦਾ ਪਰਦਾ ਫਾਸ਼ ਹੋ ਗਿਆ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਕਵੀ ਜੀ ਇਹ ਛਲ ਜਾਂ ਬੇਈਮਾਨੀ ਕਰਿਓ ਕਿਸੇ ਹੋਰ ਦੇ ਨਾਲ, ਇਹ ਗੁਰੂ ਨਾਨਕ ਦੇ ਘਰ ਦੇ ਨਾਲ ਬੇਈਮਾਨੀ ਨਹੀਂ ਪੁੱਗਦੀ। ਉਹਨੂੰ ਸ਼ਰਮਿੰਦਾ ਹੋਣਾ ਪਿਆ, ਪਰ ਇਹ ਸੰਗਤ ਵਿੱਚ ਖਿਮਾ ਮੰਗਣੀ ਪਈ। ਇੱਕ ਹੋਰ ਚੰਦਨ ਨਾਂ ਦਾ ਕਵੀ, ਇਹਨੂੰ ਵੀ ਆਪਣੀ ਵਿਦਿਆ ਦਾ ਆਪਣੀ ਕਵਿਤਾ ਦਾ ਬੜਾ ਮਾਣ ਹੈ। ਇੱਕ ਵਾਰ ਦਾ ਜ਼ਿਕਰ, ਇਹ ਮਹਾਰਾਜ ਨੂੰ ਕਹਿਣ ਲੱਗਾ ਮਹਾਰਾਜ ਮੈਂ ਇੱਕ ਸੋਈਆ ਤਾਂ ਉਚਾਰਨ ਕਰਦੇ ਹਾਂ ਬਹੁਤ ਵਧੀਆ, ਪਰ ਜੇ ਕੋਈ ਕਦਰਦਾਨ ਕਦਰ ਪਾ ਦੇਵੇ। ਮਹਾਰਾਜ ਕਹਿਣ ਲੱਗੇ ਚੰਦਨ ਜੀ ਸੁਣਾਓ ਸਵਈਆ, ਤੁਹਾਡੇ ਸੋਈਏ ਦੀ ਕਦਰ ਪਏਗੀ। ਕਹਿਣ ਲੱਗਿਆ ਮਹਾਰਾਜ ਮੈਂ ਤਦ ਜਾਣਾਗਾ ਵੀ ਮੇਰੇ ਸੋਈਏ ਦੀ ਕਦਰ ਪਈ ਹੈ ਜੇਕਰ ਮੈਨੂੰ ਮੇਰੇ ਸੋਈਏ ਦੇ ਕੋਈ ਅਰਥ ਕਰਕੇ ਸੁਣਾ ਦੇਵੇ। ਮਹਾਰਾਜ ਕਹਿਣ ਲੱਗੇ ਵੀ ਠੀਕ ਹੈ, ਤੇਰੇ ਸੋਈਏ ਦੇ ਅਰਥ ਵੀ ਹੋ ਜਾਣਗੇ, ਪਰ ਤੂੰ ਆਪਣਾ ਸੋਈਆ ਉਚਾਰਨ ਕਰ। ਪ੍ਰਸਾਰ ਸੰਗਤ ਕਵਿਤਾ ਦੇ ਨੌਂ ਰਸ ਹਨ, ਜਿਨ੍ਹਾਂ ਦੇ ਵਿੱਚ ਇੱਕ ਸ਼ਿੰਗਾਰ ਰਸ ਵੀ ਹੈ। ਇਸ ਚੰਦਨ ਕਵੀ ਨੇ ਸ਼ਿੰਗਾਰ ਰਸ ਦਾ ਸਵਈਆ ਉਚਾਰਨ ਕੀਤਾ। ਤੂੰ ਕਹਿਣ ਲੱਗਾ ਨਵਸਾਤ ਕੀਏ ਨਵਸਾਤ ਧੀਏ ਨਵਸਾਤ ਪੀਏ ਨਵਸਾਤ ਪਿਆਏ ਨਵਸਾਤ ਰਚੇ ਨਵਸਾਤ ਵਧੇ ਨਵਸਾਤ ਪਿਆਦਾ ਦਾਇਕ ਪਾਏ ਜੀਤ ਕਲਾ ਨਵਸਾਤਨ ਕੀ ਨਵਸਾਤਨ ਕੇ ਮੁਖ ਅੰਚਰ ਛਾਏ ਮਾਨੋ ਮੇਘ ਕੇ ਮੰਡਲ ਮੈਂ ਕਵੀ ਚੰਦਨ ਚੰਦ ਕਲੇਵਰ ਛਾਏ। ਜੇਕਰ ਇਹਦਾ ਵਿਸਥਾਰ ਕਰਨਾ ਹੋਵੇ, ਇਹਦੇ ਪੂਰੇ ਪੂਰੇ ਅਰਥ ਕਰਨੇ ਹੋਣ, ਸ਼ਿੰਗਾਰ ਰਸ ਦਾ ਹੋਣ ਕਰਕੇ ਸੰਗਤਾਂ ਵਿੱਚ ਕਰਨੇ ਜਾਇਜ਼ ਨਹੀਂ। ਉਹ ਸਾਰੇ ਸੰਗਤ ਮਹਾਰਾਜ ਜਾਣਗੇ। ਫਿਰ ਸੋਚਿਆ ਜੇਕਰ ਅਸੀਂ ਇਹਨੂੰ ਅਰਥ ਕਰਾ ਕਰਕੇ ਸੁਣਾ ਦਿੱਤੇ ਇਹਦੀ ਫਿਰ ਵੀ ਤਸੱਲੀ ਨਹੀਂ ਹੋਣੀ, ਵੀ ਤਾਂ ਵਿਦਵਾਨ ਹਨ, ਇਹਨਾਂ ਨੇ ਤਾਂ ਬੜੀ ਮੁਹਾਰਤ ਹਾਸਲ ਕੀਤੀ ਹੈ, ਜੇ ਕਿਸੇ ਹੋਰ ਕਵੀ ਤੋਂ ਵੀ ਅਰਥ ਕਰਾ ਦਿੱਤੇ ਇਹਦੀ ਫਿਰ ਵੀ ਤਸੱਲੀ ਨਹੀਂ ਹੋਣੀ। ਮਹਾਰਾਜ ਦਾ ਇੱਕ ਭਾਈ ਧੰਨਾ ਸਿੰਘ ਨਾਂ ਦਾ ਕਾਹੀ ਸਿੱਖ ਸੀ। ਮਹਾਰਾਜ ਆਪਣੇ ਸੇਵਾਦਾਰ ਨੂੰ ਕਹਿਣ ਲੱਗੇ ਵੀ ਜਾਓ ਜਾ ਕੇ ਧੰਨਾ ਸਿੰਘ ਨੂੰ ਬੁਲਾ ਕੇ ਲਿਆਓ। ਤੋ ਧੰਨਾ ਸਿੰਘ ਉਸ ਸਮੇਂ ਮੋਢੇ ਉੱਪਰ ਤੰਗੜੀ ਸੁੱਟੀ, ਹੱਥ ਵਿੱਚ ਰੰਬਾ ਪਕੜੀ, ਘਾਹ ਖੋਤਣ ਦੀ ਬਾਹਰ ਜਾਣ ਵਾਸਤੇ ਤਿਆਰ ਸੀ। ਮਹਾਰਾਜ ਦਾ ਹੁਕਮਨਾਮਾ ਪਹੁੰਚਿਆ, ਧੰਨਾ ਸਿੰਘ ਉਵੇਂ ਦਾ ਉਵੇਂ ਹੱਥ ਵਿੱਚ ਰੰਬਾ ਪੜਿਆ, ਮੋਢੇ ਉੱਪਰ ਪੱਲੀ ਜਾਂ ਤੰਗੜੀ ਸੁੱਟੀ ਹੈ। ਮਹਾਰਾਜ ਦੇ ਪਵਿੱਤਰ ਚਰਨਾਂ ਪਰ ਆ ਕੇ ਨਮਸਕਾਰ ਕੀਤੀ, ਸੱਚੇ ਪਾਤਸ਼ਾਹ ਕੀ ਹੁਕਮ ਹੈ? ਮਹਾਰਾਜ ਕਹਿਣ ਲੱਗੇ ਵੀ ਧੰਨਾ ਸਿਆਂ, ਆ ਚੰਦਨ ਕਵੀ ਨੇ ਇੱਕ ਸਵਈਆ ਉਚਾਰਨ ਕੀਤਾ, ਅਸੀਂ ਤੇਰੇ ਪਾਸੋਂ ਦੇ ਅਰਥ ਕਰਾਉਣੇ ਹਨ। ਹੁਣ ਸਾਰ ਸੰਗਤ ਚੰਦਨ ਕਵੀ ਕਦੇ ਮਹਾਰਾਜ ਵੱਲ ਤੱਕੇ, ਕਦੇ ਧੰਨਾ ਸਿੰਘ ਦੀ ਸ਼ਕਲ ਵੱਲ, ਕਦੇ ਉਹਦੇ ਹੱਥ ਵਿੱਚ ਫੜੇ ਰੰਬੇ ਵੱਲ, ਕਦੇ ਮੋਢੇ ਤੇ ਸੁੱਟੀ ਤੰਗੜੀ ਵੱਲ, ਇਹ ਮੇਰੇ ਸਵੀਰ ਦੇ ਅਰਥ ਕਰੇਗਾ? ਕਹਿਣ ਲੱਗਾ ਮਹਾਰਾਜ ਨੂੰ ਭੇਜ ਦਿਓ ਬਾਹਰੋਂ ਜਾ ਕੇ ਘਾਹ ਖੋਤ ਲਿਆਵੇ, ਮੇਰੇ ਸਵੀਰ ਦੇ ਅਰਥਾਂ ਕੋਈ ਵਿਦਵਾਨ ਕਰੇਗਾ। ਮਹਾਰਾਜ ਕਹਿਣ ਲੱਗੇ ਚੰਦਨ ਜੀ ਵੀ ਤੁਹਾਨੂੰ ਇਸ ਗੱਲ ਤਾਂ ਇਹ ਕੀ ਮਤਲਬ, ਤੁਹਾਨੂੰ ਤਾਂ ਸਵੀਏ ਦੇ ਅਰਥ ਚਾਹੀਦੇ ਹਨ, ਇਹ ਸਾਡੇ ਸਿੱਧੇ ਸਾਦੇ ਗੁਰਸਿੱਖ ਇਹ ਦੇਖਣ ਨੂੰ ਭੋਲੇ ਪਾਲੇ ਲੱਗਦੇ ਹਨ, ਪਰ ਜਿਹੜੀ ਇਹਨਾਂ ਨੂੰ ਵਿਵੇਕ ਬੁੱਧ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੋ ਚੁੱਕੀ ਹੈ, ਤੈਨੂੰ ਅਜੇ ਤੱਕ ਇਸ ਗੱਲ ਦਾ ਇਲਮ ਨਹੀਂ, ਜਿਹਨਾਂ ਅੰਤਰ ਹਰ ਹਰ ਪ੍ਰੀਤ ਹੈ, ਤੇਜ ਹਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਰ ਪਾਣੇ, ਅੰਦਰੋਂ ਸਿਆਣੇ ਸੁਖ ਤੇਰੇ, ਬਾਹਰੋਂ ਭੁੱਲ ਚੁੱਕ ਬੋਲਦੇ ਅੰਦਰੋਂ ਸਿਆਣੇ ਸੁਖ ਤੇਰੇ, ਬਾਹਰੋਂ ਭੁੱਲ ਚੁੱਕ ਬੋਲਦੇ Oh, my God. ਸਾਰ ਸੰਗਤ ਉਹ ਚੰਦਨ ਕਵੀ ਨਹੀਂ ਜਾਣਦਾ ਜੇਕਰ ਹੀਰੇ ਨੂੰ ਰੇਸ਼ਮ ਦੇ ਦੁਸ਼ਾਲਿਆਂ ਵਿੱਚ ਲਪੇਟ ਦਿੱਤਾ ਜਾਵੇ ਜੀ ਕੀਮਤ ਵੱਧ ਨਹੀਂ ਜਾਂਦੀ ਉਹਦੇ ਪਾਟੀਆਂ ਲੀਰਾਂ ਚ ਲਪੇਟ ਦਿੱਤਾ ਜਾਵੇ ਉਹਦੀ ਕੀਮਤ ਘੱਟ ਨਹੀਂ ਜਾਂਦੀ ਇਹਨੂੰ ਆਪਣੀ ਵਿਦਿਆ ਦੇ ਉੱਪਰ ਆਪਣੀ ਕਵਿਤਾ ਦੇ ਉੱਪਰ ਆਪਣੀ ਰਚਨਾ ਦੇ ਉੱਪਰ ਬੜਾ ਮਾਣ ਹੈ ਵੀ ਮਹਾਰਾਜ ਦੇ ਦਰਬਾਰ ਦੇ ਵਿੱਚ ਕੋਈ ਐਸਾ ਕਵੀ ਨਹੀਂ ਜਿਹੜਾ ਮੇਰੇ ਸਵਈਏ ਦੇ ਅਰਥ ਕਰਕੇ ਸੁਣਾ ਦੇਵੇ ਪਰ ਗੁਰੂ ਕਲਗੀਧਰ ਪਾਤਸ਼ਾਹ ਦਾ ਮਾਣ ਤੋੜਿਆ ਚਾਹੁੰਦੇ ਹਨ ਕਿਉਂਕਿ ਮਾਣ ਕਦੇ ਸਤਿਗੁਰਾਂ ਨੂੰ ਪਾਇਆ ਨਹੀਂ ਭਾਵੇਂ ਔਰੰਗਜ਼ੇਬ ਵਰਗਿਆਂ ਨੂੰ ਆਪਣੀ ਹਕੂਮਤ ਦਾ ਮਾਣ ਹੋ ਗਿਆ ਮਹਾਰਾਜ ਨੇ ਔਰੰਗਜ਼ੇਬ ਵਰਗਿਆਂ ਦਾ ਮਾਣ ਵੀ ਤੋੜ ਦਿੱਤਾ ਤੇ ਪਹਾੜੀ ਰਿਆਸਤਾਂ ਦੇ ਰਾਜਿਆਂ ਨੂੰ ਆਪਣੇ ਰਾਜ ਭਾਗ ਦਾ ਰਾਜਮਤ ਹੋ ਗਿਆ ਮਹਾਰਾਜ ਨੇ ਇਹਨਾਂ ਦਾ ਹੰਕਾਰ ਵੀ ਕਰਾ ਦਿੱਤਾ ਭਾਵੇਂ ਕਿਸੇ ਨੂੰ ਆਪਣੀ ਹਕੂਮਤ ਦਾ ਭਾਵੇਂ ਕਿਸੇ ਨੂੰ ਆਪਣੇ ਬਾਹੂਬਲ ਦਾ ਭਾਵੇਂ ਕਿਸੇ ਨੂੰ ਆਪਣੀ ਵਿਦਿਆ ਦਾ ਮਾਣ ਹੁੰਦਾ ਮਾਣ ਕਦੇ ਪਰਮੇਸ਼ਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪਾਇਆ ਨਹੀਂ ਸੁਖੀ ਵਸੈ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਹਰ ਜੀ ਉਹ ਅਹੰਕਾਰ ਨਾ ਭਾਵੇ ਵੇਦ ਕੋਕ ਸੁਣਾਵੇ ਤੇਰਾ ਮਾਣ ਤੇਰਾ ਮਹਾਰਾਜ ਦੇ ਦਰਬਾਰ ਦੇ ਵਿੱਚ ਕੋਈ ਐਸਾ ਕਵੀ ਨਹੀਂ ਜਿਹੜਾ ਮੇਰੇ ਸਵਈਏ ਦੇ ਅਰਥ ਕਰ ਸਕਦਾ ਹੋਵੇ ਤੰਨਾ ਸਿੰਘ ਕਹਿਣ ਲੱਗਾ ਸੱਚੇ ਪਾਤਸ਼ਾਹ ਕਰਨ ਕਰਵਾ ਕਰਾਉਣ ਵਾਲੇ ਤਾਂ ਤੁਸੀਂ ਆਪ ਹੀ ਹੋ ਸਿਰ ਦੇ ਉੱਪਰ ਮਿਹਰ ਪ੍ਰਿਆਤ ਰੱਖ ਦਿਓ ਪਿੱਠ ਉੱਪਰ ਥਾਪੜਾ ਦਿਓ ਮਹਾਰਾਜ ਨੇ ਬਖਸ਼ਿਸ਼ ਕੀਤੀ ਧੰਨਾ ਸਿੰਘ ਦੇ ਉੱਪਰ ਮਿਹਰਪੁਰੀ ਦ੍ਰਿਸ਼ਟੀ ਪਾ ਕੇ ਤੱਕਿਆ ਹੁਣ ਸਾਰ ਸੰਗਤ ਮਹਾਰਾਜ ਦਾ ਸਮਰੱਥ ਸਨ ਖਾਲੀਆਂ ਨੂੰ ਭਰ ਸਕਦੇ ਸਨ ਭਰਿਆਂ ਨੂੰ ਖਾਲੀ ਕਰ ਸਕਦੇ ਸਨ ਇਹ ਮਹਾਰਾਜ ਦੇ ਕੌਤਕ ਸਨ ਮਹਾਰਾਜ ਦੀ ਲੀਲਾ ਸੀ ਮਹਾਰਾਜ ਦੇ ਚੋਜ ਸਨ ਹਰ ਕੀ ਗਤ ਨਾ ਕੋ ਜਾਣੈ ਜੋਗੀ ਜਤੀ ਤਪੀ ਪਚਹਾਰੇ ਅਰਬੋ ਲੋਕ ਸਿਆਣੇ ਛਿਨ ਮਹਿਰਾਓ ਰੰਕ ਕੋ ਕਰੇ ਰਾਓ ਰੰਕ ਕਰ ਡਾਰੇ ਰੀਤੇ ਭਰੇ ਭਰੇ ਸਖਨਾਵੈ ਜੈ ਤਾਂ ਕੋ ਬਿਹਾਰੇ ਇਹ ਚੋਜੀ ਪ੍ਰੀਤਮ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਰਿਆ ਯਮੁਨਾ ਦੇ ਕਿਨਾਰੇ ਸ੍ਰੀ ਪੌਂਟਾ ਸਾਹਿਬ ਦੀ ਪਵਿੱਤਰ ਧਰਤੀ ਉੱਪਰ ਚੋਜ ਕਰ ਰਹੇ ਨੇ ਖਾਲੀ ਭਰਨੇ ਵੇ ਭਰਿਆ ਨੂੰ ਖਾਲੀ ਕਰਦੇ ਤੋ ਤੰਨਾ ਸਿੰਘ ਕਹਿਣ ਲੱਗਿਆ, ਸੁਣਾਓ ਚੰਦਨ ਜੀ ਆਪਣਾ ਸਵਈਆ। ਸਾਰ ਸੰਗਤ ਚੰਦਨ ਕਵੀ ਨੇ ਆਪਣੀ ਗਰਦਨ ਉੱਚੀ ਕਰਕੇ ਬੜੇ ਹੰਕਾਰ ਸਹਿਤ ਹੋ ਕੇ ਸਵਈਆ ਦੁਬਾਰਾ ਫਿਰ ਪੜਿਆ। ਨਵ ਸਾਥ ਕੀਏ ਨਵ ਸਾਥ ਤੀਏ, ਨਵ ਸਾਥ ਪੀਏ ਨਵ ਸਾਥ ਪਿਆਏ, ਨਵ ਸਾਥ ਰਚੇ ਨਵ ਸਾਥ ਵਧੇ, ਨਵ ਸਾਥ ਪਿਆਦਾ ਦਾਇਕ ਪਾਏ। ਜੀਤ ਕਲਾ ਨਵ ਸਾਤਨ ਕੀ, ਨਵ ਸਾਤਨ ਕੇ ਮੁਖ ਅੰਚਰ ਛਾਏ। ਮਾਨੋ ਮੇਘ ਕੇ ਮੰਡਲ ਨਵੇਂ, ਕਵਿ ਚੰਦਨ ਚੰਦ ਕਲੇਵਰ ਛਾਏ। ਉਹ ਤੰਨਾ ਸਿੰਘ ਕਹਿਣ ਲੱਗਿਆ ਵੀ ਚੰਦਨਾ ਅਰਥ ਬੜੇ ਸੁਖੈਨ ਬੜੇ ਸਪਸ਼ਟ ਹਨ। ਨੌ ਤੇ ਸੱਤ ਸੋਲਾਂ ਨਵ ਸਾਤ, ਤੋ ਸੋਲਾਂ ਸਾਲਾਂ ਦੀ ਔਰਤ, ਉਹਨੇ ਸੋਲਾਂ ਸ਼ਿੰਗਾਰ ਕੀਤੇ, ਉਹਦਾ ਸੋਲਾਂ ਸਾਲਾਂ ਦਾ ਪਤੀ ਸੋਲਾਂ ਮਹੀਨੇ ਬਾਅਦ ਵਾਪਸ ਆਇਆ। ਉਹਨੇ ਫਿਰ ਸੋਲਾਂ ਨਰਦਾਂ ਵਾਲੀ ਚੌਪੜ ਵਿਛਾਈ, ਬਾਜ਼ੀ ਲਾਈ, ਸੋਲਾਂ ਚਾਲਾਂ ਚੱਲੀਆਂ। ਉਹਦਾ ਸੋਲਾਂ ਸਾਲਾਂ ਦਾ ਪਤੀ ਜਿੱਤ ਗਿਆ, ਆਪ ਹਾਰ ਗਈ। ਇਹਨੇ ਸ਼ਰਮਾ ਕੇ ਕਾਲੇ ਰੰਗ ਦੇ ਵਸਤਰ ਦੇ ਨਾਲ ਚਾਦਰੇ ਦੇ ਨਾਲ ਆਪਣਾ ਚੰਦਰਮਾ ਵਰਗਾ ਮੁਖੜਾ ਢੱਕ ਲਿਆ। ਸਾਰ ਸੰਗਤ ਚੰਦਨ ਕਵੀ ਦੇ ਸਵਈਏ ਦੇ ਮਹਾਰਾਜ ਦੇ ਘਾਈ ਸਿੱਖ ਧੰਨਾ ਸਿੰਘ ਨੇ ਬੜੇ ਸੁਖੈਨ ਬੜੇ ਸਪਸ਼ਟ ਅਰਥ ਕਰਕੇ ਸੁਣਾ ਦਿੱਤੇ। ਹੁਣ ਚੰਦਨ ਕਵੀ ਨੂੰ ਧਰਤੀ ਵਿਹਲ ਨਾ ਦੇਵੇ। ਮਹਾਰਾਜ ਕਹਿਣ ਲੱਗੇ ਵੀ ਹੋਰ ਵੀ ਕੋਈ ਸੋਈਆ ਉਚਾਰ ਲੈ, ਉਹਦੇ ਵੀ ਸਾਡਾ ਸਿੱਖ ਅਰਥ ਕਰ ਦੇਵੇਗਾ। ਸਾਰ ਸੰਗਤ ਧੰਨਾ ਸਿੰਘ ਉਹ ਚੰਦਨ ਕਵੀ ਮਹਾਰਾਜ ਦੇ ਚਰਨਾਂ ਤੇ ਡਿੱਗਿਆ। ਸੱਚੇ ਪਾਤਸ਼ਾਹ ਮੈਂ ਤਾਂ ਵਿਦਿਆ ਨੂੰ ਸਭ ਕੁਝ ਜਾਣਦਾ ਸੀ। ਮਹਾਰਾਜ ਕਹਿਣ ਲੱਗੇ ਵੀ ਹਾਂ ਅਸੀਂ ਵਿਦਿਆ ਦੇ ਕਦਰਦਾਨ ਤਾਂ ਹਾਂ, ਪਰ ਇਸ ਵਿਦਵਤਾ ਨੂੰ ਪਾ ਕੇ ਹੰਕਾਰੀ ਨਹੀਂ ਹੋ ਜਾਣਾ ਚਾਹੀਦਾ। ਪੜਿਆ ਮੂਰਖ ਆਖੀ ਹੈ ਜਿਸ ਲੱਭ ਲੋਭ ਹੰਕਾਰ। ਇਹਨੇ ਆਪਣੀ ਭੁੱਲ ਦੀ ਖਿਮਾ ਮੰਗੀ, ਬੜਾ ਸ਼ਰਮਿੰਦਾ ਹੋਇਆ। ਤੰਨਾ ਸਿੰਘ ਕਹਿਣ ਲੱਗਾ ਸੱਚੇ ਪਾਤਸ਼ਾਹ ਇਜਾਜ਼ਤ ਦਿਓ, ਮੈਂ ਬਾਹਰੋਂ ਜਾ ਕੇ ਘਾਹ ਖੋਤ ਲਿਆਵਾਂ, ਤਵੇਲੇ ਚ ਘੋੜੇ ਭੁੱਖੇ ਖੜੇ ਨੇ। ਮਹਾਰਾਜ ਕਹਿਣ ਲੱਗੇ ਵੀ ਤੰਨਾ ਸਿੰਘ ਆਇਓ ਨਹੀਂ, ਹੁਣ ਤੂੰ ਵੀ ਆਪਣਾ ਇੱਕ ਸਵਈਆ ਉਚਾਰਨ ਕਰ, ਉਹਦੇ ਅਰਥ ਚੰਦਨ ਕਵੀ ਕਰੇਗਾ। ਸਾਰ ਸੰਗਤ ਫਿਰ ਧੰਨਾ ਸਿੰਘ ਨੇ ਆਪਣੀ ਰਚਨਾ ਰਚੀ। ਉਹ ਕਹਿਣ ਲੱਗਾ ਮੀਨ ਮਰੇ ਜਲ ਕੇ ਪਰਸੇ, ਕਬੂ ਨਾ ਮਰੇ ਪਰ ਪਾਵਕ ਪਾਏ। ਹਾਥੀ ਮਰੇ ਮਦ ਕੇ ਪਰਸੇ, ਕਬੂ ਨਾ ਮਰੇ ਤਨ ਤਾਪ ਕੇ ਆਏ। ਪੀਰ ਮਰੇ ਪੀਰ ਕੇ ਪਰਸੇ, ਕਬੂ ਨਾ ਮਰੇ ਪਰਦੇਸ ਸਧਾਏ। ਗੂੜ ਮੈਂ ਬਾਤ ਕਹੀ ਦਜਰਾਜ, ਵਿਚਾਰ ਸਕੇ ਨਾ ਬਿਨਾ ਚਿਤ ਲਾਏ। ਹੁਣ ਚੰਦਨ ਕਵੀ ਸੋਚਦਾ ਹੈ ਮੀਨ ਮਰੇ ਜਲ ਕੇ ਪਰਸੇ, ਮੱਛੀ ਪਾਣੀ ਚ ਮਰ ਜਾਂਦੀ ਹੈ, ਕਬੂ ਨਾ ਮਰੇ ਪਰ ਪਾਵਕ ਪਾਏ, ਅੱਗ ਚ ਨਹੀਂ ਮਰਦੀ, ਇਹ ਗੱਲ ਕਿਵੇਂ ਹੋ ਸਕਦੀ ਹੈ। ਹਾਥੀ ਮਰੇ ਮਦ ਕੇ ਪਰਸੇ, ਸ਼ਰਾਬ ਪੀ ਕੇ ਹਾਥੀ ਦੀ ਮੌਤ ਹੋ ਜਾਂਦੀ ਹੈ, ਕਦੋਂ ਕਬੂ ਨਾ ਮਰੇ ਤਨ ਤਾਪ ਕੇ ਆਏ, ਬੁਖਾਰ ਨਾਲ ਕਦੇ ਨਹੀਂ ਮਰਦਾ। ਇਹ ਤਾਂ ਗੱਲਾਂ ਹੀ ਉਲਟ ਹਨ, ਮੱਛੀ ਪਾਣੀ ਤੋਂ ਬਗੈਰ ਰਹਿ ਨਹੀਂ ਸਕਦੀ, ਅੱਗ ਦੇ ਵਿੱਚ ਮਰ ਜਾਂਦੀ ਹੈ। ਹਾਥੀ ਜਦੋਂ ਮਰਦਾ ਹੈ ਮਰਦਾ ਹੀ ਬੁਖਾਰ ਚੜ ਕੇ ਆ, ਸ਼ਰਾਬ ਪੀ ਕੇ ਕਦੇ ਨਹੀਂ ਮਰਦਾ ਬਲਕਿ ਮਸਤ ਹੋ ਜਾਂਦਾ ਹੈ। ਤੀਹ ਮਰੇ ਪੀ ਕੇ ਪਰਸੇ, ਇਹ ਗੱਲ ਵੀ ਬੜੀ ਅਯੋਗ ਹੈ, ਕਬੂ ਨਾ ਮਰੇ ਪਰਦੇਸ ਦਾਏ, ਐਸਾ ਵੀ ਨਹੀਂ ਹੋ ਸਕਦਾ। ਦੁਬਾਰਾ ਫਿਰ ਮੁੜ ਤੋਂ ਵਿਚਾਰਨਾ ਸ਼ੁਰੂ ਕੀਤਾ। ਸਾਰ ਸੰਗਤ ਚੰਦਨ ਕਵੀ ਦਾ ਦਿਮਾਗ ਐਸਾ ਚਕਰਤ ਹੋਇਆ ਕੁਝ ਪੱਲੇ ਨਾ ਪੈ ਸਕਿਆ। ਕਹਿਣ ਲੱਗਿਆ ਮਹਾਰਾਜ ਤਾਂ ਸਾਰੀਆਂ ਗੱਲਾਂ ਉਲਟ ਹਨ, ਪਾਣੀ ਤੋਂ ਬਗੈਰ ਮੱਛੀ ਨਹੀਂ ਰਹਿ ਸਕਦੀ, ਅੱਗ ਚ ਮਰੇਗੀ ਜ਼ਰੂਰ, ਸ਼ਰਾਬ ਤੋਂ ਬਗੈਰ ਹਾਥੀ ਨਹੀਂ ਰਹਿ ਸਕਦਾ, ਬੁਖਾਰ ਚੜ ਕੇ ਮਰੇਗਾ ਜ਼ਰੂਰ, ਇਹ ਗੱਲ ਕਿਵੇਂ ਹੋ ਸਕਦੀ ਹੈ। ਤੀਏ ਵਰੇ ਪੀਏ ਕੇ ਪਰਸੇ, ਕਬੂਨਾ ਵਰੇ ਪਰਦੇਸ ਦਾਏ। ਮਹਾਰਾਜ ਕਹਿਣ ਲੱਗੇ ਤੰਨਾ ਸਿਆ ਵੀ ਇਹਨੂੰ ਸਮਝਾ। ਤੰਨਾ ਸਿੰਘ ਕਹਿਣ ਲੱਗਾ ਚੰਦਨ ਜੀ ਵੀ ਤੇਰਾ ਜਿਹੜਾ ਸਵਈਆ ਸੀ ਉਹਦੇ ਤਰਤ ਜੇ ਥੋੜੇ ਗੁੰਝਲਦਾਰ ਸਨ, ਇਹ ਤਾਂ ਬਿਲਕੁਲ ਹੀ ਸਪਸ਼ਟ ਹੈ। ਮੀਨ ਮਰੇ ਜਲ ਕੇ ਪਰਸੇ, ਕਬੂ ਨਾ, ਮੱਛੀ ਪਾਣੀ ਚ ਕਦੇ ਨੀ ਮਰਦੀ, ਮਰਦੀ ਕਦੋਂ ਹੈ, ਮਰੇ ਪਰ ਪਾਵਕ ਪਾਏ। ਹਾਥੀ ਮਰੇ ਮਦ ਕੇ ਪਰਸੇ, ਕਬੂ ਨਾ, ਹਾਥੀ ਸ਼ਰਾਬ ਪੀ ਕੇ ਕਦੇ ਨੀ ਮਰਦਾ, ਕਦੋਂ ਮਰਦਾ ਹੈ, ਮਰੇ ਤਨ ਤਾਪ ਕੇ ਆਏ, ਜਦੋਂ ਉਹਨੂੰ ਬੁਖਾਰ ਚੜੇ ਫਿਰ ਮਰ ਜਾਂਦਾ ਹੈ। ਤੀ ਮਰੇ ਪੀ ਕੇ ਪਰਸੇ, ਕਬੂ ਨਾ, ਮਰੇ ਪਰਦੇਸ ਸਧਾਏ। ਗੂੜ ਮੈਂ ਬਾਤ ਕਹੀ ਦਜਰਾਜ, ਚੰਦਰ ਜੀ ਮੈਂ ਬੜੀ ਗੂੜ ਗੱਲ ਕਹੀ ਸੀ, ਪਰ ਜਿਤਨੀ ਦੇਰ ਸਤਿਗੁਰਾਂ ਦੀ ਬਖਸ਼ਿਸ਼ ਨਹੀਂ, ਉਹਨਾਂ ਦੀ ਕਿਰਪਾ ਦਾ ਸਦਕਾ ਅੰਦਰ ਵਿਚਾਰ ਨਹੀਂ ਆਉਂਦੀ, ਉਤਨੀ ਦੇਰ ਇਸ ਗੱਲ ਦੀ ਸੋਝ ਹੀ ਨਹੀਂ ਪੈਂਦੀ। ਗੂੜ ਮੈਂ ਬਾਤ ਕਹੀ ਦਜਰਾਜ ਵਿਚਾਰ ਸਕੇ ਨਾ ਬਿਨਾਂ ਚਿਤ ਲਾਏ। ਸਾਰ ਸੰਗਤ ਚੰਦਨ ਕਵੀ ਦਾ ਹੰਕਾਰ ਟੁੱਟ ਗਿਆ। ਸ੍ਰੀ ਪੌਂਟਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਮਹਾਰਾਜ ਨੇ ਆਪਣੇ ਘਾਈ ਸਿੱਖਾਂ ਨੂੰ ਵੀ ਮਾਣ ਬਖਸ਼ਿਆ, ਉਹ ਵੀ ਵੱਡੇ ਵੱਡੇ ਹੰਕਾਰੀਆਂ ਦੇ ਹੰਕਾਰ ਤੋੜਨ ਲੱਗ ਗਏ। ਇਸੇ ਸ੍ਰੀ ਪੌਂਟਾ ਸਾਹਿਬ ਦੀ ਪਵਿੱਤਰ ਧਰਤੀ ਉੱਪਰ ਮਹਾਰਾਜ ਨੇ ਆਪਣੀ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ। ਸੋ ਸਾਰ ਸੰਗਤ ਮਹਾਰਾਜ ਦੀ ਸ਼ਖਸੀਅਤ ਵੱਲ ਝਾਤੀ ਮਾਰ ਕੇ ਦੇਖੋ, ਉਹਨਾਂ ਵਰਗਾ ਕਵੀ ਦੁਨੀਆਂ ਤੇ ਕੋਈ ਨਹੀਂ ਹੋਇਆ, ਉਹਨਾਂ ਵਰਗਾ ਕਵੀਆਂ ਦਾ ਕਦਰਦਾਨ ਕੋਈ ਨਹੀਂ ਹੋਇਆ, ਉਹਨਾਂ ਵਰਗਾ ਦੁਨੀਆਂ ਉੱਪਰ ਤਿਆਗੀ ਕੋਈ ਨਹੀਂ ਹੋਇਆ। ਜਦੋਂ ਆਪ ਤਿਆਗ ਕਰਨ ਲੱਗਦੇ ਹਨ, ਪਰ ਆਪਣਾ ਸਾਰੀ ਆਨੰਦਪੁਰੀ ਰਾਜਧਾਨੀ ਵਰਗਾ ਸ਼ਹਿਰ ਤਿਆਗ ਦਿੰਦੇ ਹਨ। ਜੋ ਮਹਾਰਾਜ ਦੇ ਪਾਸ ਮਾਇਆ, ਸੋਨੇ ਦੀਆਂ ਮੋਹਰਾਂ, ਚਾਂਦੀ ਦੇ ਰੁਪਏ ਹਨ, ਸਭ ਕੁਝ ਦਾ ਤਿਆਗ ਕਰ ਦਿੰਦੇ ਹਨ, ਦਰਿਆ ਸਤਲੁਜ ਉੱਪਰ ਵਾਹ ਕਰ ਦਿੰਦੇ ਹਨ। ਤੋ ਤਿਆਗ ਦੀ ਵੈਰਾਗ ਦੀ ਮੂਰਤ ਸਨ। ਤੋ ਜੇਕਰ ਮਹਾਰਾਜ ਕੁਰਬਾਨੀਆਂ ਕਰਨ ਲੱਗੇ, ਫਿਰ ਵੀ ਹੱਦ ਹੀ ਮੁਕਾ ਦਿੱਤੀ। ਆਪਣਾ ਪਿਤਾ ਕੁਰਬਾਨ ਕਰ ਦਿੱਤਾ, ਮਾਤਾ ਕੁਰਬਾਨ ਕਰ ਦਿੱਤੀ, ਚਾਰ ਸਾਹਿਬਜ਼ਾਦੇ ਕੌਮ ਤੋਂ ਕੁਰਬਾਨ ਕਰ ਦਿੱਤੇ, ਪੰਜ ਭੂਆ ਦੇ ਪੁੱਤਰ ਵਾਰ ਦਿੱਤੇ, ਉਹਨਾਂ ਵਰਗੀ ਕੁਰਬਾਨੀ ਵੀ ਕਿਸੇ ਨੇ ਨਹੀਂ ਕੀਤੀ, ਉਹਨਾਂ ਵਰਗਾ ਦਾਤਾ ਵੀ ਕੋਈ ਨਹੀਂ ਹੋਇਆ। ਇਤਿਹਾਸ ਇਸ ਗੱਲ ਦੀ ਸਾਖੀ ਭਰਦਾ, ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦੋ ਤੀਰ ਸ੍ਰੀ ਅਕਾਲ ਤਖ਼ਤ ਸਾਹਿਬ ਪਏ ਹਨ, ਇਹਨਾਂ ਦੇ ਅੱਗੇ ਸਵਾ ਤੋਲਾ ਸੋਨਾ ਲੱਗਿਆ। ਸਾਰ ਸੰਗਤ ਮਹਾਰਾਜ ਦਾ ਚਲਾਇਆ ਤੀਰ ਖਾਲੀ ਨਹੀਂ ਸੀ ਜਾਂਦਾ, ਜਾਂ ਫਿਰ ਪਾਰੇ ਬੁਲਾ ਰਹਿੰਦਾ ਸੀ, ਨਹੀਂ ਜ਼ਖਮੀ ਜ਼ਰੂਰ ਕਰ ਦਿੰਦਾ ਸੀ। ਸੋ ਮਹਾਰਾਜ ਦਾ ਤੀਰ ਜ਼ਖਮੀਆਂ ਵਾਸਤੇ ਮੱਲਮ ਪੱਟੀ ਅਤੇ ਮੁਰਦਿਆਂ ਵਾਸਤੇ ਖੱਪਣ ਨਾਲ ਹੀ ਲੈ ਕੇ ਜਾਇਆ ਕਰਦਾ। ਇਤਨੇ ਦਾਨੀ ਹੀਰੇ ਲਾਲ ਜਵਾਹਰਾਤਾਂ ਦੇ, ਸੋਨੇ ਚਾਂਦੀ ਦੇ ਦਾਨੀ ਬਥੇਰੇ ਮਿਲ ਜਾਣਗੇ, ਪਰ ਸਾਰ ਸੰਗਤ ਪੁੱਤਰਾਂ ਦਾ ਦਾਨੀ ਗੁਰੂ ਕਲਗੀਧਰ ਪਾਤਸ਼ਾਹ ਤੋਂ ਬਗੈਰ ਹੋਰ ਕੋਈ ਨਹੀਂ ਮਿਲਣਾ। ਉਹਨਾਂ ਵਰਗਾ ਕਵੀ ਕੋਈ ਨਹੀਂ, ਉਹਨਾਂ ਵਰਗਾ ਦਾਨੀ ਕੋਈ ਨਹੀਂ, ਉਹਨਾਂ ਵਰਗਾ ਤੇਜਸਵੀ ਕੋਈ ਨਹੀਂ, ਉਹਨਾਂ ਵਰਗਾ ਨਿਤਨੇਮੀ ਕੋਈ ਨਹੀਂ। ਆਪ ਦਰਿਆ ਸਰਸਾ ਦੇ ਕਿਨਾਰੇ ਜਦੋਂ ਕਿ ਦੁਸ਼ਮਣ ਦੀ ਲੱਖਾਂ ਦੀ ਗਿਣਤੀ ਸੈਨਾ ਬੱਦਲ ਦੀ ਤਰ੍ਹਾਂ ਚੜ੍ਹ ਕੇ ਆ ਰਹੀ ਹੈ, ਅੱਗੇ ਸਰਸਾ ਚ ਹੜ ਆਇਆ ਹੈ, ਪਿੱਛੇ ਮੁੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਅੱਗੇ ਵਧਿਆ ਨਹੀਂ ਜਾ ਸਕਦਾ, ਸਰਸਾ ਦਾ ਪ੍ਰਵਾਹ ਬੜਾ ਤੇਜ਼ ਹੈ। ਅੰਮ੍ਰਿਤ ਵੇਲੇ ਮਹਾਰਾਜ ਭਾਈ ਦਇਆ ਸਿੰਘ ਜੀ ਨੂੰ ਕਹਿਣ ਲੱਗੇ, ਗੁਰਸਿੱਖੋ ਜਿਹੜਾ ਉਹ ਸਮਾਂ ਹੈ ਜਦੋਂ ਸ੍ਰੀ ਅਨੰਦਪੁਰ ਸਾਹਿਬ ਅਸੀਂ ਰੋਜ਼ ਆਪਣੇ ਨਿਤਨੇਮ ਦੇ ਮੁਤਾਬਕ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਸੁਣਿਆ ਕਰਦੇ ਸੀ, ਦਰਿਆ ਵਿਛਾਲੋ ਸਾਨੂੰ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਸੁਣਾਓ, ਇਹ ਸਾਡੀ ਰੂਹ ਦੀ ਖੁਰਾਕ ਹੈ, ਹਰ ਕੀਰਤਨ ਕਾ ਆਹਾਰੋ ਹਰ ਦੇਹੋ ਨਾਨਕ ਮੀਤ। ਮਿੱਤਰ ਜਨੋ ਗੁਰਮੁਖ ਪਿਆਰਿਓ, ਸਾਨੂੰ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਸੁਣਾ ਕੇ ਸਾਡੀ ਰੂਹ ਦੀ ਖੁਰਾਕ ਬਖਸ਼ੋ, ਕਿਉਂਕਿ ਉਹ ਸਾਡਾ ਆਹਾਰ ਹੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ। ਸਾਡਾ ਆਹਾਰ ਹੈ ਗੁਰਬਾਣੀ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਸੋ ਸਾਰ ਸੰਗਤ ਬਾਹਰ ਦੀਆਂ ਗੋਲੀਆਂ, ਚੱਲਦੀਆਂ ਤਲਵਾਰਾਂ ਦੇ ਵਿੱਚ ਵੀ ਮਹਾਰਾਜ ਨੇ ਆਪਣਾ ਨਿਤਨੇਮ ਨਹੀਂ ਖੁੰਝਾਇਆ। ਉਹਨਾਂ ਵਰਗਾ ਨਿਤਨੇਮੀ ਕੋਈ ਨਹੀਂ, ਉਹਨਾਂ ਵਰਗਾ ਤਪੱਸਵੀ ਕੋਈ ਨਹੀਂ। ਆਪ ਜੁਗਾਂ ਜੁਗਾਂਤਰਾਂ ਤੋਂ ਤਪੱਸਿਆ ਕਰਦੇ ਆ ਰਹੇ ਸਨ। ਬਚਪਨ ਦੇ ਵਿੱਚ ਹੀ ਸ੍ਰੀ ਪਟਨਾ ਸਾਹਿਬ ਵੀ ਕਈ ਵਾਰ ਅਡੋਲ ਸ਼ਾਂਤ ਚਿੱਤ ਸਮਾਰਸਿਤ ਹੋ ਕੇ ਬੈਠ ਜਾਂਦੇ, ਬੜਾ ਲੰਮਾ ਲੰਮਾ ਸਰੀਰ, ਲੰਮਾ ਲੰਮਾ ਸਮਾਂ ਆਪਣਾ ਅੰਗ ਤੱਕ ਨਹੀਂ ਸਨ ਲਾਉਂਦੇ। ਸੰਗਤਾਂ ਬੜੀਆਂ ਹੈਰਾਨ ਵੀ ਤਾਂ ਉਹ ਸਮਾਧੀ ਲਾਈ ਬੈਠੇ ਜਿਸ ਤਰ੍ਹਾਂ ਕੋਈ ਹਜ਼ਾਰਾਂ ਵਰਸ਼ਾਂ ਦਾ ਤਪੱਸਿਆ ਕਰਦਾ ਰਿਸ਼ੀ ਮੁਨੀ ਬੈਠਾ ਹੋਵੇ। ਉਹਨਾਂ ਵਰਗਾ ਤਪੱਸਵੀ ਕੋਈ ਨਹੀਂ, ਸੋ ਸਾਰ ਸੰਗਤ ਗੁਰੂ ਕਲਗੀਧਰ ਪਾਤਸ਼ਾਹ ਵਰਗਾ ਸੂਰਵੀਰ ਵੀ ਕੋਈ ਨਹੀਂ, ਉਹਨਾਂ ਵਰਗਾ ਯੋਧਾ ਕੋਈ ਨਹੀਂ, ਉਹਨਾਂ ਵਰਗਾ ਜਰਨੈਲ ਕੋਈ ਨਹੀਂ। ਆਪ ਨੇ ਜੰਗ ਯੁੱਧ ਲੜੇ, ਜੰਗ ਯੁੱਧ ਪਹਿਲੇ ਸਵੇਰੇ ਸੂਰਮੇ ਵੀ ਲੜਦੇ ਸਨ, ਪਰ ਕੋਈ ਤਾਂ ਜੰਗ ਲੜਦਾ ਸੀ ਕਿਸੇ ਦੇ ਇਲਾਕੇ ਤੇ ਕਬਜ਼ਾ ਕਰਨ ਵਾਸਤੇ, ਕੋਈ ਜੰਗ ਲੜਦਾ ਸੀ ਕਿਸੇ ਅਵਲਾ ਨੂੰ ਹਥਿਆਉਣ ਵਾਸਤੇ। ਹਿੰਦੁਸਤਾਨ ਦੇ ਵਿੱਚ ਦੋ ਬਹੁਤ ਵੱਡੀਆਂ ਵੱਡੀਆਂ ਮਹਾਂਭਾਰਤ ਦੀਆਂ ਤੇ ਲੰਕਾ ਦੀਆਂ ਲੜਾਈਆਂ ਸਿਰਫ ਅਵਲਾ ਵਾਸਤੇ ਲੜੀਆਂ ਗਈਆਂ, ਪਰ ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਜੰਗ ਯੁੱਧ ਲੜੇ। ਪਰ ਕਮਾਲ ਦੀ ਗੱਲ, ਇੱਕ ਵੀ ਜੰਗ ਯੁੱਧ ਮਹਾਰਾਜ ਨੇ ਜਰਜੋਰੂ ਜਾਂ ਜ਼ਮੀਨ ਵਾਸਤੇ ਨਹੀਂ ਲੜਿਆ। ਸੋ ਸਾਰ ਸੰਗਤ ਸਾਡ ਚਮੜੇ ਦੀ ਜੀਵ ਦੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਦੀ ਉਪਮਾ ਕੀਤੀ ਨਹੀਂ ਜਾ ਸਕਦੀ, ਉਹਨਾਂ ਦੀ ਬਾਵੜ ਤਾਂ ਸਿਰਫ ਇਤਨਾ ਹੀ ਕਿਹਾ ਜਾ ਸਕਦਾ ਹੈ, ਤੁਰ ਜੇਵੜ ਮੈਂ ਨਾਹੇ ਕੋ। सब जग डिठा हांडे
तेरे जैसा ना संसार उत्ते कोई
समुंदर दे विचों कोई छोटा जा पांची अपनी चुंज भर के लै जावे उह समुंदर दा अंत पारा वार नहीं पा सकदा। गुरु कलगी तरपार साहिब अगर जस करी जाइए बस मानो अपने पासों उतना क जस ही होवेगा जितना क एक छोटा जा पांची समुंदर दे विचों अपनी चुंज भर के पानी ले जा सकदा है। उन्हां दा जस उन्हां दी महिमा इस सट चमड़ी की जीव के नाल बयान नहीं की जा सकती, पर फिर भी फर्ज बनता है अपने गुरु पिरां दे इतिहास नूं वाचना अपनी अपनी बुद्ध दे मुताबक। आप आपनी बुद्ध है जेती बरणत पिन पिन तोहे तेती। अपनी तुच बुद्धि दे मुताबक पिछले दिनों दे विच आपां सतगुरु सच्चे पातशाह दे पावन पवित्र इतिहास उन्हां दी शख्सियत दी बाबत विचारां कीतियां हन। हुण समां अगे इजाजत नहीं दे रहा, सारी संगत पहला गुरु स्तोत्र विच बोलो, फिर सबना ने अरदास विच सावधान होना, फिर गुरु महाराज दा हुकमनामा सरवण करके पूरी समाप्ति होण तों प्रेम दे नाल अपने घरां नूं चलदे पाउणे। सो अज दा चौथा दीवान गुरु महाराज दे हुकमनामे तों समाप्त हो जाणा है। तुहाडा अखीर दा कल दा इस पंडाल दा दीवान बकाया है। तो गुरु कलगी तरपार शाह दियां ਆਪਾਂ ਨੂੰ ਬਖਸ਼ਿਆ ਉਹਨਾਂ ਦੀਆਂ ਸਹੀ ਮਾਇਨੇ ਵਿੱਚ ਖੁਸ਼ੀਆਂ ਤਦ ਪ੍ਰਾਪਤ ਹੋਣਗੀਆਂ ਜੇਕਰ ਆਪਾਂ ਉਹਨਾਂ ਦਾ ਵਚਨ ਮੰਨ ਕੇ ਪੰਜਾਂ ਪਿਆਰਿਆਂ ਨੇ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਛਾ ਕੇ ਸਿੰਘ ਸਜੀਏ ਤੇ ਜਿਹੜੇ ਅਜੇ ਤੱਕ ਅੰਮ੍ਰਿਤ ਦੀ ਦਾਤ ਤੋਂ ਵਾਂਝੇ ਹਨ, ਜਿਹੜੇ ਅਜੇ ਤੱਕ ਨਗੁਰਿਆਂ ਵਿੱਚ ਸ਼ਾਮਿਲ ਹਨ, ਬੁਰਿਆਂ ਚ ਸ਼ਾਮਿਲ ਹਨ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾ ਬੁਰਾ, ਜਿਨ੍ਹਾਂ ਨੂੰ ਅਜੇ ਤੱਕ ਇਹ ਮੁੱਲੀ ਦਾਤ ਪ੍ਰਾਪਤ ਨਹੀਂ ਹੋਈ, ਜਿਹੜੇ ਅਜੇ ਤੱਕ ਬੜੀਆਂ ਨਿਸ਼ਿਧ ਜੁਨੀਆਂ ਵਿੱਚ ਜਾਣ ਦੀਆਂ ਤਿਆਰੀਆਂ ਕਰ ਰਹੇ ਹਨ ਨਿਗੁਰੇ ਰਹਿ ਕੇ, ਕਿਉਂਕਿ ਸਤਿਗੁਰਾਂ ਨੇ ਕਿਹਾ ਹੈ ਗੁਰਮੰਤਰਹੀਨ ਸਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟ ਨਹਿ, ਕੂਕਰਹਿ ਸੂਕਰਹਿ ਗਰਦ ਵਹਿ ਕਾਕਹਿ ਸਰਪ ਨਹਿ ਤੁਲਖ ਲਹਿ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ ਜਿਨ੍ਹਾਂ ਨੇ ਗੁਰੂ ਵਾਲੇ ਬਣ ਕੇ ਗੁਰਮੰਤਰ ਪ੍ਰਾਪਤ ਨਹੀਂ ਕੀਤਾ, ਗੁਰਦੀਖਿਆ ਨਹੀਂ ਲਈ, ਤ੍ਰਿਕਾਰ ਹੈ ਉਹਨਾਂ ਦੇ ਜਨਮ ਨੂੰ, ਐਸਾ ਮਤ ਸੋਚ ਨੂੰ ਵੀ ਸਾਡੀ ਕਲਿਆਣ ਹੋ ਜਾਏਗੀ, ਉਹ ਕਲਿਆਣ ਤੱਕ ਪਾਸੇ ਰਹੀ, ਅੱਗੇ ਤਾਂ ਬੜੀਆਂ ਨਿਸ਼ਿਧ ਜੂਨੀਆਂ ਜਾਣਾ ਪਏਗਾ। ਸੋ ਕਿਹਨਾਂ ਜੂਨੀਆਂ ਦੇ ਵਿੱਚ? ਕਾਵਾਂ ਕੁੱਤਿਆਂ ਗਧੀਆਂ, ਕੂਕਰ ਹੈ ਸੂਕਰ ਹੈ ਸੂਰਾਂ ਦੀ ਜੂਨ ਵਿੱਚ, ਗਰਦ ਹੈ ਗਧਿਆਂ ਦੀ, ਸਰਪਨ ਹੈ ਸੱਪਾਂ ਦੀ, ਤੁਲਖ ਲਹਿ ਇਹੋ ਜਿਹੇ ਨਗੁਰੇ ਬੇ ਪੀਰੇ ਬੇ ਮੁਰਸ਼ਦੇ, ਭਾਵੇਂ ਆਪਣੇ ਆਪ ਨੂੰ ਅਕਲਮੰਦ ਮੰਨਦੇ ਹੋਣ ਪਰ ਸਤਿਗੁਰਾਂ ਦੀ ਨਜ਼ਰ ਦੇ ਵਿੱਚ ਤੁਲਖ ਲਹਿ ਮੂਰਖਾਂ ਦੇ ਸਮਾਨ।